अपना श्री वाहे गुरु साहेब जी तिलंग बाणी भगता की कबीर जी एक ओंकार सत गुर प्रसाद देव कतेब इफतरा पाई दिल का फिक्र ना जाए तुक दम करारी जाओ करो हाजर हजूर खुदाए देव कतेब इफतरा पाई दिल का फिक्र न जाए तुक दम करारी जाओ करो हाजर हजूर खुदाए बंदे खोज दिल हर रोज ना फिर परेशानी माहे ए मुझे दुनिया से मोर मेला दास्तगीरी ना रहा दरोग पाड़ पाड़ खुशी हो बेखबर बाद बकाहे हक सच खालक खलक मियाने श्याम मूरत नाहे आसमान में आने लहंग दरिया गुसल कर दन बूदे कर फकर दायम लाए चश्मे जह तह मौजूदे अल्लाह पाकं पाक है सक करो जे दूसर हो कबीर करम करीम का ओह करे जान से अल्लाह पाकं पाक है सक करो जे दूसर हो कबीर करम करीम का ओह करे जान से
वाहेगुरु जी का खालसा वाहेगुरु जी की फतेह गुरु रूप गुरु की साजी नवाजी गुरु सुख गुरु खालसा साध संग जी कुछ मतस्वी लोग अपने आप में काजी होने वाले होर धर्मां दा दावा करन वाले मनुख बाबा कबीर जी को आए कहिंदे तुहाडी विचारधारा नास्तिक है कारण ना तुसीं वेदां दी गल करदे हो ना इसे तरह कतेबां दी गल करदे हो तुहाडी परमात्मा नाल सांझ कीवें पवेगी साडे च बहुत वड्डी कमजोरी है अपनी स्वै परचोल करन तों पा गरेज करदे होया आपां दूजे दे अवबां नूं फड़न दा यतन करदे हां साडा सुभाव बणिया है ਉਹਦੇ ਵਿੱਚ ਆਹ ਕਮੀ ਹੈ, ਉਹਦੇ ਵਿੱਚ ਆਹ ਕਮੀ, ਅਤੇ ਕਦੇ ਆਪਣੀਆਂ ਕਮੀਆਂ ਦੇ ਬਾਰੇ ਸੋਚਿਆ ਹੀ ਨਹੀਂ। ਉਹ ਧਰਮ ਦੇ ਠੇਕੇਦਾਰ ਬਾਬਾ ਕਬੀਰ ਜੀ ਨੂੰ ਕਹਿਣ ਲੱਗੇ ਵੀ ਜੇ ਤੁਹਾਨੂੰ ਵੇਦ ਨਹੀਂ ਚੰਗੇ ਲੱਗਦੇ ਤਾਂ ਕੰਮ ਸੋ ਕੰਮ ਕਿਤਾਬਾਂ ਨਾਲ ਜੁੜੋ, ਜੇ ਤੁਹਾਡਾ ਕਿਤਾਬਾਂ 'ਤੇ ਵਿਸ਼ਵਾਸ ਨਹੀਂ ਤਾਂ ਵੇਦਾਂ ਦੀ ਵਿਚਾਰ ਕਰਨੀ ਚਾਹੀਦੀ ਹੈ। ਬਾਬਾ ਕਬੀਰ ਜੀ ਨੇ ਤਹਿਮਲ ਦੇ ਨਾਲ ਉਹਨਾਂ ਧਾਰਮਿਕ ਆਗੂਆਂ ਨੂੰ ਆਖਿਆ, ਭਲਿਓ ਕੱਲਾ ਲੇਬਲ ਲਾਉਣ ਨਾਲ ਬਾਤ ਨਹੀਂ ਬਣਨੀ, ਜਿੰਨਾ ਚਿਰ ਇਹਨਾਂ ਦੇ ਸ਼ੁਭ ਗੁਣਾਂ ਨੂੰ ਗ੍ਰਹਿਣ ਨਾ ਕੀਤਾ, ਬਾਕੀ ਤੁਹਾਡੇ ਚੋਂ ਕੋਈ ਕਹਿੰਦਾ ਕਿ ਰੱਬ ਦੱਖਣ ਵਿੱਚ ਪਾਸੇ ਵੱਸਦਾ ਹੈ, ਕਈਆਂ ਦਾ ਵਿਚਾਰ ਹੈ ਵੀ ਸ਼ਾਇਦ ਰੱਬ ਦੀ ਰਹਿਸ਼ ਪੱਛਮ ਵਿੱਚ ਹੈ, ਅਗਰ ਮੈਨੂੰ ਪੁੱਛ ਕੇ ਵੇਖੋ ਤੇ ਮੈਨੂੰ ਇਉਂ ਜਾਪਦਾ ਵੀ ਪਰਮਾਤਮਾ ਸਾਡੇ ਹਿਰਦੇ ਦੇ ਅੰਦਰ ਹੈ। ਤਾਂ ਉਸ ਮੌਕੇ ਬਾਬਾ ਕਬੀਰ ਜੀ ਨੇ ਉਹਨਾਂ ਧਾਰਮਿਕ ਆਗੂਆਂ ਨਾਲ ਜਿਵੇਂ ਆਪਣੇ ਵਿਚਾਰ ਪ੍ਰਗਟ ਕੀਤੇ ਤੇ ਸਾਨੂੰ ਸਮਝਾਉਣ ਲਈ ਉਹਨਾਂ ਨੇ ਸਾਡੇ ਤੇ ਤਰਸ ਕੀਤਾ, ਉਹ ਆਪਾਂ ਸਰਵਣ ਕਰੀਏ। ਸਤਿਗੁਰੂ ਪਾਤਸ਼ਾਹ ਸਾਡੇ ਸਾਰਿਆਂ ਤੇ ਦਇਆ ਕਰਨ, ਸਹਿਯੋਗ ਦਿਓ ਤੇ ਬੋਲੋ ਸਤਨਾਮ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਿਲੰਗ ਬਾਣੀ ਭਗਤਾਂ ਕੀ ਕਬੀਰ ਜੀ।
ਤਿਲੰਗ ਰਾਗ ਦਾ ਨਾਂ ਹੈ ਤੇ ਕਈ ਰਾਗ ਇਲਾਕੇ ਦੇ ਨਾਂ ਉੱਪਰ ਵੀ ਹਨ। ਜਦੋਂ ਅਸੀਂ ਧਰਮ ਗ੍ਰੰਥਾਂ ਦਾ ਮੁਤਾਲਿਆ ਕਰਦੇ ਹਾਂ ਨਾ, ਤੇ ਜਨਮ ਸਾਖੀ 'ਚ ਮੈਂ ਪੜ੍ਹਿਆ ਸੀ ਕਿ ਸਾਖੀ ਤਿਲੰਗ ਦੇਸ਼ ਦੀ ਚੱਲੀ, ਇਹਦਾ ਭਾਵ ਕਿ ਤਿਲੰਗ ਕਿਸੇ ਇਲਾਕੇ ਦਾ ਨਾਂ ਵੀ ਹੋਵੇ, ਜਿਵੇਂ ਆਪਣੀ ਮਾਝਾ ਮਾਲਵਾ ਤੇ ਦੁਆਬਾ ਹੈ, ਇੱਥੇ ਤਿਲੰਗ ਦਾ ਭਾਵ ਹੈ ਤਿਲੰਗ ਰਾਗ। ਤਿਲੰਗ ਰਾਗ ਦੇ ਵਿੱਚ ਭਗਤਾਂ ਦਾ ਭਾਵ ਹੈ ਬਹੁ ਵਚਨ ਭਗਤ, ਉਹਨਾਂ ਦੀ ਬਾਣੀ ਸਤਿਗੁਰੂ ਪਾਤਸ਼ਾਹ ਮਾਜ ਕਿਰਪਾ ਕਰਕੇ ਸਾਨੂੰ ਬਖਸ਼ ਰਹੇ ਹਨ। ਭਗਤ ਦੇ ਅਰਥ ਵੱਖ ਵੱਖ ਵਿਦਵਾਨਾਂ ਨੇ ਆਪੋ ਆਪਣੇ ਅਨੁਭਵ ਦੇ ਮੁਤਾਬਕ ਕੀਤੇ ਨੇ, ਤੇ ਮੈਨੂੰ ਕਿਸੇ ਸਿਆਣੇ ਗੁਰਮੁਖ ਦੇ ਕੋਲੋਂ ਇਹਦੇ ਅਰਥ ਮਿਲੇ। ਭਗਤਾ ਭਾਵ ਜਿਹਦੇ ਚ ਭੈ ਨਾ ਹੋਵੇ, ਤਿੰਨ ਅੱਖਰ ਨੇ ਨਾ, ਭੱਬਾ ਤੇ ਗੱਗਾ ਤੇ ਦੱਤਾ, ਭੱਬਾ ਭੈ ਤੋਂ ਰਹਿਤ, ਗੱਗਾ ਗਮ ਤੋਂ ਰਹਿਤ, ਤੇ ਤੱਤਾ ਤਮਾਂ ਤੋਂ ਰਹਿਤ। ਤਮਾਂ ਕਹਿੰਦੇ ਲਾਲਚ ਨੂੰ, ਨਾ ਉਹਦੇ ਅੰਦਰ ਡਾਂਰ ਹੈ, ਨਾ ਉਹਦੇ ਅੰਦਰ ਚਿੰਤਾ ਹੈ, ਤੇ ਨਾ ਉਹਦੇ ਅੰਦਰ ਲਾਲਚ ਹੈ। ਜਿਹਦੇ ਅੰਦਰ ਇਹ ਤਿੰਨ ਗੁਣ ਹੋਣ ਉਹਨੂੰ ਕਹਿੰਦੇ ਨੇ ਭਗਤ। ਸੋ ਇਸ ਕਰਕੇ ਕਬੀਰ ਜੀ, ਲੇਕਿਨ ਜਿਹੜਾ ਪਹਿਲਾ ਸ਼ਬਦ ਇਹ ਬਾਬੇ ਕਬੀਰ ਜੀ ਦੇ ਹੋਣਗੇ, ਭਗਤਾਂ ਦੀ ਬਾਣੀ ਤਿਲੰਗ ਰਾਗ ਵਿੱਚ ਇੱਕ ਤੋਂ ਜ਼ਿਆਦਾ ਭਗਤਾਂ ਦੀ, ਲੇਕਿਨ ਪਹਿਲਾ ਸ਼ਬਦ ਜਿਹੜਾ ਹੈ ਉਹ ਬਾਬੇ ਕਬੀਰ ਦਾ ਹੈ। ਇੱਕ ਓਂਕਾਰ ਸਤਿਗੁਰ ਪ੍ਰਸਾਦ ਪਰਮਾਤਮਾ ਇੱਕ ਹੈ, ਇਹ ਅਦਵੈਤ ਰੂਪੀ ਹੈ, ਉਹ ਚਾਰਨ ਤੇ ਰੱਖਿਆ ਕਰਦਾ ਹੈ। ਬਾਬੇ ਨੇ ਜਿਹੜਾ ਏਕਾ ਪਾਇਆ ਨਾ, ਏਕਾ, ਇਹਦੇ ਬੜੇ ਡੂੰਘੇ ਅਰਥ ਨੇ, ਸਾਡੀ ਉਹਨੂੰ ਪਹੁੰਚ ਨਹੀਂ ਪਈ ਅਸੀਂ ਸਮਝ ਸਕੀਏ। ਗੁਰਮੁਖੋ ਏਕਾ ਵੱਡਾ ਹੋਵੇ, ਏਕਾ ਛੋਟਾ ਹੋਵੇ, ਏਕੇ ਦੀ ਤਾਕਤ ਨਹੀਂ ਘਟਦੀ, ਔਰ ਏਕੇ ਦੇ ਟੋਟੇ ਨਹੀਂ ਕੀਤੇ ਜਾ ਸਕਦੇ, ਇੱਕ ਵੰਡਿਆ ਨਹੀਂ ਜਾ ਸਕਦਾ, ਔਰ ਉਹ ਦਵੈਤ ਤੋਂ ਰਹਿਤ ਹੈ, ਆਚਾਰਨ ਤੇ ਰੱਖਿਆ ਕਰਦਾ ਹੈ। ਗੁਰੂ ਕਿਰਪਾ ਕਰੇ ਸੱਚਾ ਤੇ ਸਮਝ ਪੈ ਜਾਏਗੀ।
ਇੱਕ ਓਅੰਕਾਰ ਸਤ ਗੁਰ ਪ੍ਰਸਾਦ, ਦੇਵ ਕਤੇਬ ਇਫਤਰਾ ਪਾਈ।
ਅਸੀਂ ਦੁਨੀਆਂ ਦੇ ਧਰਮਾਂ ਦਾ ਮੁਤਾਲਿਆ ਕਰਦੇ ਹਾਂ, ਇਹਨਾਂ ਨੂੰ ਦੋ ਭਾਗਾਂ ਚ ਵੰਡਿਆ ਹੈ, ਇੱਕ ਭਾਰਤੀ ਧਰਮ ਤੇ ਦੂਜੇ ਇਰਮਲੀ ਧਰਮ। ਜਿਹੜੇ ਇਰਮਲੀ ਧਰਮ ਨੇ ਗੁਰਮੁਖ, ਉਹਨਾਂ ਦੀਆਂ ਚਾਰ ਧਾਰਮਿਕ ਗ੍ਰੰਥ ਨੇ, ਤੋਰੇਤ, ਅੰਜੀਲ, ਜਮੂਰ ਤੇ ਕੁਰਾਨ। مسلمانہ بھراواں دا عقیدہ قرآن اوپر ہے، جہے عیسائی ویر نے انہوں دا وشواس انجیل اوپر ہے، اسی پرکار چار وید نے رگ ججر سیام تے اتھربن وشیش گل جڑی ہے نا گرو نے ساڈے تے کرپا کیتی ہے، ان ویداں دے گرمکھو ایک لاکھ شلوک نے سارے ٹوٹلی تے ان ایک لاکھ شلوکاں دے وچ 80,000 شلوک کرمکانڈ دے نے، 16,000 شلوک اپاشنا کانڈ دے نے، کیول تے کیول 4,000 شلوک گیان کانڈ دے ہن، جبکہ گرمت کہیں کرم ترم پکھانڈ جو دیسا ہے تین جم جگاتی لوٹ ہے نربان کیرتن گاو کرتے کا نیمک سمرت جے چھوٹ ہے، جہے کرم ترم پکھانڈ کرنا نہ گرمکھا دیر بات نہیں بڑھنی پیا رہا، پر معاف کرنا ساڈا کرم کانڈا تے جور زیادہ تے نام والے پاسے ول کٹ ہے، میں جتھے بھی جانا ہے اتھے ایک بینتی کرتا ہونا ہے، آپ کدے بھی کھانڈ پاڑ کرائیے تے پاویں کڑا پرشاد دیسی گھیو دا بنائیے یا نہ بنائیے پر مولی ضرور رکھ دیا، کہنے تھوڑے نرسار لا بندہ مک جاندا گرمکھ ودیا نہیں مکدی، یہ اپنی سارے دی شرومنی سٹیج ہے، مینو اج تک سکھ دھرم چ موری دا اتہاس نہیں جی لبا، بڑے گرنتھ پڑے نے ہزاراں دی گنتی چ، جے کسی بھرا نوں مل جائے تے کرپا کر کے میری تے رحمت کرے جی میرا گیان ودھ جائے گا، کیونکہ میں کتھا واچکاں ہور نہ دے پلے پائی گل، ساڈا موری تے وشواس زیادہ ہے بانی تے نہیں، کوئی بھی کام ہوئے کڑا پاویں ساڈا لوہے دا نہ ہوئے سونے دا ہوئے پر موری ضرور بدھی ہوئے کہ پتا لگے بھی کرم کانڈی سکھ ہے دھارمک ہے رب دا واسطہ، جے سانو ساڈے باپو کلگیتر پادشاہ نے نہ کرم کانڈوں تو پاسے کیتا تے پہنچ آؤ کہ اتھے نہ آیا کرو، اتھے نہ آیا کرو، اس کر کے میرے پادشاہ کہندے نے بھائی جڑے بےد کتیب افطرا کہندے نے شیشے نو، بےد کتیب افطرا بھائی جیویں آپ شیشہ وہنے آ نا تے شیشے دے وچ ساڈا چہرہ دستا تے پتا چلتا بھی اتنے تڑ اتنے موقع ہے، لیکن وہ شیشہ ساڈے تڑ تے موقعے نو دور نہیں کر سکتا، اسی پرکار انہاں دھرم گرنتھاں دے پڑھن دے نال تینوں یہ تو پتا چلے گا بھی ایس کرم نال اینی سرگتی پراپتی ہے، ایس کرم نال نرکاں نو جاندا جیو، لیکن جی تکنا بھی تیرا جمن تے مرن دا گیڑا مک جائے تو یہ نہیں مکنا، بےد کتیب افطرا بھائی دل کا فکر نہ جائے، دل کا فکر تو بھاو چنتا، جیڑی ساڈے من میں چنتا نا انہاں ویداں تے کتیباں دے پڑھن کر کے نہیں جانی،
تک دم کراری جاؤ کر ہو،
ہاں تک تو بھاو تھوڑا جنا قرار دی پاو انتظار کرنی، جنوں آپاں عام پڑھے لکھے ویر کہندے نے کنسنٹریشن اکاگرتا، جنہاں چر توں اکاگرتا تھوڑا جا من ٹکاؤندا رہنا انہاں چر گل نہیں بننی، ساڈے باپو کلگیتر پادشاہ نے تو بہت وڈی گل ساڈے تے کرپا کر کے گل کہہ دتی ہے، کہندے نے ایک چت جے ایک شن تیاو کال فاس کی بیجن آیو، پتا نہیں ساڈی زندگی دے کنے پل نے کنے سواس نے، تے باجاں وال باپو کہندا پی گرمکھا اکاگر چت ہونا اینا اوکھا ہے کہ تیری 75 سال دی عمر ہے تیری 92 سال دی عمر ہے پر سارے اینی زندگی چ کتے ایک شن وی جڑ جائے نا تے تینوں 84 دی گیڑی چ نیونا پائے گا، یہ باجاں والا باپو گارنٹی دیندا اور کسی کول نہیں، جے من دا اکاگر ہونا بہت اوکھا ہے، اس کر کے تھے بابا کبیر جی کہیں دے گرمکھا جی اکاگر چ دھو کے اپنی سرتی نو سمیٹ کے آپ اتنے بیٹھے ہیں نا، تے پتہ نہیں ਸੁਲਤਾਨਪੁਰ ਦੇ ਨਵਾਬ ਦੀ ਮੌਲਵੀ ਦੀ ਤਰ੍ਹਾਂ ਸਾਡਾ ਮਨ ਕਿੱਥੇ ਕਿੱਥੇ ਜਾਂਦਾ ਹੈ। ਆਪਾਂ ਉੱਥੋਂ ਦਾ ਇਤਿਹਾਸ ਪੜ੍ਹਦੇ ਜਿੱਥੇ ਅੰਦਰ ਜਾਮਤਾ ਸਾਹਿਬ ਗੁਰਦੁਆਰਾ ਬਣਿਆ ਨਾ, ਜਦੋਂ ਸਤਿਗੁਰੂ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਕਰਕੇ ਮੂਲ ਮੰਤਰ ਦੀ ਦਾਤ ਬਖਸ਼ੀ ਤੇ ਆਖਿਆ ਨਾ ਹਾਂ ਹਿੰਦੂ ਨਾ ਮੁਸਲਮਾਨ, ਤੇ ਨਵਾਬ ਦੌਲਤ ਖਾਂ ਕਹਿਣ ਲੱਗਾ ਜੀ ਗੱਲ ਬਣ ਗਈ, ਸਾਡੇ ਨਾਲ ਨਮਾਜ਼ ਪੜ੍ਹੋ। ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਨਮਾਜ਼ ਕੋਈ ਮਾੜੀ ਚੀਜ਼ ਹੈ? ਤੁਸੀਂ ਆਖਿਆ ਨਾਲ ਪੜ੍ਹੋ ਤੇ ਪੜ੍ਹਾਂਗਾ। ਚਲੇ ਗਏ ਟਿਕਾਣੇ ਤੇ, ਗੁਰਦੇਵ ਖਲੋਤੇ ਰਹਿ ਤੇ ਨਮਾਜ਼ ਪੂਰੀ ਹੋਣ ਤੋਂ ਬਾਅਦ ਨਵਾਬ ਨੇ ਇਤਰਾਜ਼ ਕੀਤਾ ਵੀ ਮਹਾਰਾਜ ਤੁਸੀਂ ਧਰਮ ਦੇ ਨਾਂ ਤੇ ਮਜ਼ਾਕ ਨਹੀਂ ਸੀ ਕਰਨਾ। ਸਤਿਗੁਰੂ ਪਾਤਸ਼ਾਹ ਹੱਸ ਕੇ ਕਹਿਣ ਲੱਗੇ ਵੀ ਨਵਾਬ ਕਿਵੇਂ, ਤੁਸਾਂ ਕਿਹਾ ਸੀ ਕਿ ਮੈਂ ਤੁਹਾਡੇ ਨਾਲ ਨਮਾਜ਼ ਪੜ੍ਹਾਂਗਾ ਤੇ ਤੁਸੀਂ ਪੜ੍ਹੀ ਨਹੀਂ। ਮੇਰੇ ਪਾਤਸ਼ਾਹ ਕਹਿਣ ਲੱਗੇ ਨਮਾਜ਼ ਲਈ ਕਿਹਾ ਸੀ ਊਠ ਕੇ ਬੈਠ ਲਈ ਨਹੀਂ। ਇਹ ਲਿਖਿਆ ਜੀ ਇਸੇ ਤਰ੍ਹਾਂ, ਤੁਸੀਂ ਊਠ ਕੇ ਬੈਠਕ ਕੀਤੀ ਹੈ, ਤੁਹਾਡਾ ਮਨ ਤਾਂ ਕਾਬਲ ਚ ਘੋੜੇ ਖਰੀਦਦਾ ਸੀ। ਹੁਣ ਮੌਲਵੀ ਬੋਲ ਪਿਆ ਕਹਿਣ ਲੱਗਾ ਜੀ ਮੇਰੇ ਨਾਲ ਪੜ੍ਹ ਲੈਂਦੇ। ਗੁਰਦੇਵ ਦੁਬਾਰਾ ਹੱਸ ਕੇ ਕਹਿਣ ਲੱਗੇ ਮੌਲਵੀ ਸਾਹਿਬ ਢੱਕੀ ਰਵੇ ਤੇ ਕੋਈ ਨਾ ਬੁਝੇ, ਨਵਾਬ ਚਲਾ ਗਿਆ ਕਾਬਲ ਤੇ ਤੈਨੂੰ ਮਿਲ ਗਈ ਵੇਲ, ਤੇਰੇ ਘਰ ਘੋੜੀ ਸੋਈ ਤੇ ਤੂੰ ਸੋਚਦਾ ਸਾਂ ਕਿਤੇ ਵਛੇਰਾ ਖੂਜ ਨਾ ਡਿੱਗ ਪੈ, ਰਿਹਾ ਤਾਂ ਇੱਥੇ ਕੋਈ ਵੀ ਨਹੀਂ। ਇਹ ਸਾਖੀ ਗੁਰਮੁਖੋ ਸਾਡੇ ਲਈ ਵੀ ਹੈ, ਭਾਵੇਂ ਆਪਾਂ ਘੋੜਿਆਂ ਦਾ ਤੇ ਵਛੇਰੇ ਦਾ ਵਪਾਰ ਨਹੀਂ ਕਰਦੇ ਤੇ ਆਪਾਂ ਇਹ ਕਵਾਂਗੇ ਵੀ ਕਾਕੇ ਨੇ ਜੀ ਦੁਕਾਨ ਨਹੀਂ ਖੋਲ੍ਹੀ ਹੋਣੀ, ਮਨ ਆਪਣੀ ਵੀ ਉਹੋ ਪੁਜੀਸ਼ਨ ਹੈ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਜੇ ਕਿਤੇ ਅਕਾਗਰ ਚਿੱਤ ਹੋ ਜਾਏ ਟੁੱਕ ਦਮ ਕਰਾਰੀ ਜੋ ਕਰੋ, ਜੇ ਕਿਤੇ ਅਕਾਗਰ ਚਿੱਤ ਹੋ ਜੇ ਮਨ ਨੂੰ ਠਰਾ ਲਵੇ ਤਾਂ
ਹਾਜ਼ਰ ਹਜ਼ੂਰ ਖੁਦਾਏ।
ਬਾਬਾ ਕਬੀਰ ਜੀ ਕਹਿੰਦੇ ਕਿ ਗੁਰਮੁਖਾ ਕਿਤੇ ਖੁਦਾ ਦੂਰ ਤਾਂ ਨਹੀਂ ਗਿਆ, ਉਹ ਹਾਜ਼ਰ ਨਾਜ਼ਰ ਹੈ। ਆਪਾਂ ਜਾਪ ਸਾਹਿਬ ਪੜ੍ਹਦੇ ਹਾਂ ਜਤਰ ਤਤਰ ਦਿਸਾ ਦਿਸਾ ਹੋਏ ਫੈਲਿਓ ਅਨੁਰਾਗ,
ਬੰਦੇ ਖੋਜ ਦਿਲ ਹਰ ਰੋਜ।
ਗੁਰਮੁਖਾ ਇਉਂ ਕਰਿਆ ਕਰ, ਆਹ ਹੁਣ ਕੱਤਕ ਦਾ ਮਹੀਨਾ ਚੜਿਆ ਨਾ, ਕਈਆਂ ਨੇ ਐਨ ਪਹਿਲੀ ਸੰਗਰਾਂਦ ਤੋਂ ਇਸ਼ਨਾਨ ਸ਼ੁਰੂ ਕੀਤਾ ਤੇ ਜਦਨ ਮਹੀਨਾ ਸੰਪੂਰਨ ਹੋ ਗਿਆ ਤੇ ਮੁੜ ਕੇ ਰੈਸਟ, ਪੱਗਰ ਤੇ ਮੂੰਹ ਦੇ ਮਹੀਨੇ ਦੀਆਂ ਛੁੱਟੀਆਂ ਤੇ ਮੁੜ ਕੇ ਬਾਅਦ ਵਿੱਚ ਫਿਰ ਇਸ਼ਨਾਨ। ਗਿਆਨੀ ਜੀ ਅਸੀਂ ਕਦੇ ਕੱਤਕ ਦਾ ਇਸ਼ਨਾਨ ਨਹੀਂ ਜੇ ਛੱਡਿਆ, ਸਾਰਾ ਕੱਤਕ ਦਾ ਮਹੀਨਾ ਵੀ ਕਰੀਦਾ, ਗੁਰੂ ਮਿਹਰ ਕਰੇ ਮਾਘ ਦਾ ਵੀ ਇਸ਼ਨਾਨ ਕਰੀਦਾ ਹੈ ਤੇ ਵਿਸਾਖ ਦਾ ਵੀ। ਮੈਂ ਕਿਹਾ ਬੜਾ ਵਧੀਆ ਬੰਦਾ ਵੀ 25% ਇਸ਼ਨਾਨ ਤੇ 75% ਛੁੱਟੀਆਂ, ਜਿਹੜੇ ਕਦੇ ਨਹੀਂ ਨਹਾਤੇ ਕਹਿਣਗੇ ਕੱਤਕ ਦੇ ਮਹੀਨੇ ਚ ਨਾਂਗਾ ਨਹੀਂ ਪਾਈਦਾ ਵੀ ਗੁਰਮੁਖੋ ਮੱਘਰ ਦੇ ਮਹੀਨੇ ਚ ਰਾ ਬੋਰ ਹੋ ਗਿਆ। ਮੇਰੇ ਪਾਤਸ਼ਾਹ ਕਹਿੰਦੇ ਵੀ ਗੁਰਮੁਖਾ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਪਿਆਰਿਆ, ਉਸ ਪਰਿਪੂਰਨ ਪਰਮਾਤਮਾ ਨੂੰ ਰੋਜ਼ਾਨਾ ਆਪਣੇ ਹਿਰਦੇ ਵਿੱਚ ਵੇਖਿਆ ਕਰ। ਬੰਦੇ ਖੋਜ, ਖੋਜ ਤੋਂ ਭਾਵ ਲੱਭਣਾ, ਲੱਭਣਾ ਕਿੱਥੋਂ? ਦਿਲ ਚੋਂ ਹਰ ਰੋਜ਼ ਰੋਜ਼ਾਨਾ। ਆਪਾਂ ਕਦੇ ਕਦੇ ਜਦੋਂ ਆ ਗੁਰਪੁਰਬ ਆਉਣਾ ਨਾ ਪਾਤਸ਼ਾਹ ਦਾ ਤੇ ਜਪਜੀ ਸਾਹਿਬ ਦੇ ਪਾਠ ਕਰਨੇ ਨੇ ਤੇ ਗੁਰਮੁਖੋ ਜਪਜੀ ਸਾਹਿਬ ਦੇ ਪਾਠ ਦੀ ਸਾਨੂੰ ਪਲ ਪਲ ਤੇ ਲੋੜ ਹੈ। ਇਸ ਕਰਕੇ ਮੇਰੇ ਪਾਤਸ਼ਾਹ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਭਗਤਾਂ ਦੇ ਰਾਹੀਂ ਕਹਿੰਦੇ ਗੁਰਮੁਖਾ ਬੰਦਾ ਕੌਣ ਹੈ? ਬੰਦੇ ਤੋਂ ਭਾਵ ਹੈ ਬੰਦਾ ਹੋਏ ਬੰਦਗੀ ਗਏ। ਜਦੋਂ ਦੀਨ ਦੁਨੀਆਂ ਦੇ ਮਾਲਕ ਕਲਗੀਧਰ ਪਾਤਸ਼ਾਹ ਮਹਾਰਾਜ ਨੰਦੇੜ ਗਏ ਨੇ ਨੰਦੇੜ, ਤੇ ਮਾਧੋ ਉਦਾਸ ਵਿਗੜਿਆ, ਉਹਨੇ ਆਪਣੀਆਂ ਸ਼ਕਤੀਆਂ ਦਾ ਪ੍ਰਦਰਸ਼ਨ ਕੀਤਾ, ਗੱਲ ਨਾ ਬਣੀ। ਆਖਿਰ ਗੁਰੂ ਕੇ ਚਰਨਾਂ ਤੇ ਡਿੱਗ ਕੇ ਕਹਿਣ ਲੱਗਾ ਜੀ ਮੈਂ ਤੁਹਾਡਾ ਬੰਦੜਾ। ਆਪਾਂ ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ, ਬਾਬਾ ਬੰਦਾ ਸਿੰਘ ਉਹਨਾਂ ਦੇ ਨਾਂ ਨਾਲ ਵਿਸ਼ੇਸ਼ਣ ਹੈ, ਅਸਲੀ ਨਾਂ ਸੀ ਬਾਬਾ ਗੁਰਬਖਸ਼ ਸਿੰਘ, ਉਹਨਾਂ ਨੇ ਗੁਰੂ ਕਾ ਅਮਰ ਛਕਿਆ ਤੇ ਪੰਜ ਪਿਆਰੇ ਸਬਾਨਾ ਨਾਂ ਰੱਖਿਆ ਸੀ ਗੁਰਬਖਸ਼ ਸਿੰਘ, ਗੁਰੂ ਨੇ ਬਖਸ਼ ਦਿੱਤਾ। ਸਤਿਗੁਰੂ ਪਾਤਸ਼ਾਹ ਦੇ ਚਰਨਾਂ ਤੇ ਢਹਿ ਕਹਿਣ ਲੱਗਾ ਜੀ ਮੈਂ ਤੁਹਾਡਾ ਬੰਦਾ, ਤੇ ਕਲਗੀਧਰ ਬਾਪੂ ਕਹਿਣ ਲੱਗਾ ਜੇ ਬੰਦਾ ਤੇ ਬੰਦਿਆਂ ਵਾਲੇ ਕੰਮ ਵੀ ਕਰਿਆ ਕਰੋ, ਇਹ ਨਹੀਂ ਮੰਜੇ ਤੇ ਭਾਗ ਕੇ ਤੇ ਮੰਜਾ ਬੂਧਾ ਕਰ ਦਿਓ, ਕਿਸਾ ਅਪਮਾਨ ਕਰੋ। ਜੇ ਬੰਦਾ ਨਾ ਤੇ ਬੰਦਿਆਂ ਵਾਲੇ ਕੰਮ ਕਰ, ਬੰਦਿਆਂ ਦੇ ਕੰਮ ਕੀ ਨੇ? ਬੰਦਾ ਹੋਏ ਬੰਦਗੀ ਗਏ। ਜੇ ਬੰਦਾ ਤੇ ਪਰਮਾਤਮਾ ਦੀ ਇਬਾਦਤ ਨੂੰ ਗ੍ਰਹਿਣ ਕਰ, ਉਹਦੀ ਯਾਦ ਨੂੰ ਆਪਣੇ ਜੀਵਨ ਦਾ ਆਧਾਰ ਬਣਾ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਭਗਤਾਂ ਦੇ ਰਾਹੀਂ ਕਹਿੰਦੇ ਬੰਦੇ ਖੋਜ ਦਿਲ ਹਰ ਰੋਜ਼। ਪਿਆਰਿਆ ਜੇ ਤੂੰ ਇਨਸਾਨ ਬੰਦਾ ਖਵਾਉਣਾ ਨਾ ਤੇ ਉਸ ਪਰਿਪੂਰਨ ਪਰਮਾਤਮਾ ਨੂੰ ਆਪਣੇ ਹਿਰਦੇ ਦੇ ਅੰਦਰੋਂ ਰੋਜ਼ਾਨਾ ਲੱਭਣ ਦਾ ਯਤਨ ਕਰ, ਰਿਜ਼ਲਟ ਕੀ ਨਿਕਲੇਗਾ?
ਨਾ ਫਿਰ ਪਰੇਸ਼ਾਨੀ ਮਾਹੇ,
ਪ੍ਰਕਾਰ ਦੀ ਤੈਨੂੰ ਚਿੰਤਾ ਨਹੀਂ ਰਹੇਗੀ। ਪਰੇਸ਼ਾਨੀ ਤੋਂ ਭਾਵ ਹੁੰਦਾ ਚਿੰਤਾ ਫਿਕਰ। ਜੇ ਤੂੰ ਪਰਮਾਤਮਾ ਨੂੰ ਆਪਣੇ ਹਿਰਦੇ ਦੇ ਅੰਦਰੋਂ ਲੱਭ ਲੈਣਾ ਤੇ ਫਿਰ ਪਰੇਸ਼ਾਨੀ ਨਹੀਂ। ਕਿਉਂ ਨਹੀਂ ਪਰੇਸ਼ਾਨੀ? ਉਹਦਾ ਜਵਾਬ ਹੈ, ਸਾਨੂੰ ਗੁਰੂ ਕੀ ਬਾਣੀ ਦਾ ਮੁੜ ਕੇ ਸੁਨੇਹਾ ਮਿਲੇਗਾ, ਸਿੱਖਾ ਨਾ ਕਰ ਚਿੰਤ, ਚਿੰਤਾ ਹੈ ਕਰਤੇ। ਪਰੇਸ਼ਾਨੀ ਤੋਂ ਭਾਵ ਚਿੰਤਾ, ਨਾ ਕਰ ਚਿੰਤ, ਚਿੰਤਾ ਹੈ ਕਰਤੇ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਇਸ ਗੱਲ ਦੀ ਸੋਝੀ ਪੈ ਜਾਏਗੀ।
ਇਹੋ ਜੋ ਦੁਨੀਆ ਸਿਹਰ ਮੇਲਾ,
ਸਿਹਰ ਦਾ ਭਾਵ ਹੁੰਦਾ ਹੈ ਜਾਦੂ। ਦੁਨੀਆ ਦੇ ਅਰਥ ਨੇ ਗੁਰਮੁਖੋ ਜੀ ਦੀਆਂ ਦੋ ਨੀਆਂ ਹੋਣ। ਦੋ ਨੀਆਂ ਕੀ ਨੇ? ਕਿਸੇ ਥਾਂ ਤੇ ਵਧਾਈਆਂ ਤੇ ਕਿਤੇ ਮਕਾਣਾ। ਦੋ ਨੀਆਂ ਕੀ ਨੇ? ਕਿਸੇ ਦੇ ਘਰ ਪੁੱਤਰ ਦੀ ਸ਼ਾਦੀ ਹੋਈ ਤੇ ਕਿਸੇ ਘਰ ਪੋਤਾ ਹੈ ਤੇ ਆਪਾਂ ਵਧਾਈ ਦਿੰਦੇ ਹਾਂ, ਤੇ ਕਿਤੇ ਮਕਾਣਾ ਦਾ ਜ਼ੋਰ, ਕਿਤੇ ਸ਼ਾਦੀ ਤੇ ਕਿਤੇ ਗਮੀ, ਕਿਤੇ ਦਿਨ ਤੇ ਕਿਤੇ ਰਾਤ, ਕਿਤੇ ਦੇਵਤੇ ਤੇ ਕਿਤੇ ਦੈਂਤ। ਇਹਨਾਂ ਦੋ ਪੱਖਾਂ ਦੇ ਕਰਕੇ ਸਾਡੇ ਵਡੇਰਿਆਂ ਨੇ ਇਹਦਾ ਨਾਂ ਰੱਖਿਆ ਦੁਨੀਆ, ਜਿਹਦੀਆਂ ਦੋ ਨੀਆਂ ਹੋਣ, ਜੰਮਣ ਤੇ ਮਰਨ, ਸ਼ਾਦੀ ਤੇ ਗਮੀ। ਇਹ ਜੋ ਕੁਝ ਵੇਖ ਰਿਹਾ ਨਾ, ਇਹ ਜਾਦੂ ਦਾ ਖੇਲ ਹੈ। ਸੇਰ ਕਹਿੰਦੇ ਨੇ ਜਾਦੂ ਨੂੰ, ਜਿਵੇਂ ਇੱਕ ਜਾਦੂਗਰ ਮਦਾਰੀ ਭਰਾ ਦੋ ਚਾਰ ਘੜੀਆਂ ਬੜਾ ਕੁਝ ਵਿਖਾਉਂਦਾ ਤੇ ਮੁੜ ਕੇ ਆਪਣੀ ਝੋਲੀ ਨੂੰ ਇਕੱਠਿਆਂ ਕਰਕੇ ਤੁਰ ਜਾਂਦਾ, ਅਸਲੀਅਤ ਕੱਖ ਵੀ ਨਹੀਂ ਹੁੰਦੀ। ਜਿਵੇਂ ਉਹ ਜਾਦੂਗਰ ਦਾ ਮੇਲਾ ਨਾ, ਟੈਂਪਰੇਰੀ ਕੇਵਲ ਵਿਖਾਲੇ ਮਾਤਰ। ਇਸ ਪ੍ਰਕਾਰ ਜੋ ਤੂੰ ਵੇਖ ਰਿਹਾ ਨਾ, ਇੱਕ ਜਾਦੂ ਦਾ ਖੇਲ ਹੈ। ਕਿਤੇ ਗੁਰਮੁਖੋ ਆਪਣੇ ਅੰਦਰ ਝਾਤੀ ਮਾਰਿਆ ਕਰੀਏ, ਇਕੱਲੇ ਹੋ ਕੇ ਤੇ ਕਿਤੇ ਵਿਚਾਰਿਆ ਕਰੋ ਮਨ ਵਿੱਚ। ਫਰੀਦਾ ਇੰਨੀ ਲੋਇਣੀ ਦੇਖਦਿਆਂ ਕੇਤੀ ਚੱਲ ਗਈ, ਲੋਕਾਂ ਆਪੋ ਆਪਣੀ, ਮੈਂ ਆਪਣੀ ਪਈ। ਇਸ ਥਾਂ ਤੇ ਮੈਂ ਗੁਰਮੁਖ ਪਿਆਰੇ ਇੱਕ ਬਾਬਾ ਕਰਮ ਸਿੰਘ ਜੀ ਹਲਦੀ ਵਾਲੇ ਹੁੰਦੇ ਸਨ, ਜਿੰਨੇ ਵੀ ਗੁਰਪੁਰਬ ਆਉਣੇ ਨਾ, ਉਹਨਾਂ ਨੇ ਸਾਰਿਆਂ ਤੋਂ ਪਹਿਲਾਂ ਰੁਮਾਲ ਤੇ ਆਪਣੇ ਵੱਲੋਂ 5 ਰੁਪਈਏ ਰੱਖਣੇ ਤੇ ਮੁੜ ਕੇ ਸੰਗਤਾਂ ਨੇ ਸੇਵਾ ਕਰਨੀ ਤੇ ਉਹਦੀ ਦੇਗ ਲਿਆਉਣੀ ਪੁਰਬ ਵਾਲੇ ਦਿਨ। ਭਾਈ ਜਸਵੰਤ ਸਿੰਘ ਜੀ ਸਰਦਾਰ ਪਗੜੀ ਹਾਊਸ ਵਾਲੇ, ਕਹਿਣ ਤੋਂ ਭਾਵ ਮੈਨੂੰ ਇਹ ਖਿਆਲ ਤਾਂ ਆਇਆ, ਬਾਬਾ ਫਰੀਦ ਜੀ ਕਹਿੰਦੇ ਇਹਨਾਂ ਅੱਖਾਂ ਨਾਲ ਵੇਖਦਿਆਂ ਵੇਖਦਿਆਂ ਕਿਵੇਂ ਚਲੇ ਗਏ। ਉਹਨਾਂ ਦੀ ਗੱਲਾਂ ਕਰਨ ਦੇ ਨਾਲ ਕਿਤੇ ਆਪਣੀ ਵੀ ਵੇਖਵਾਰੀ ਤੇਰੀ ਵੀ ਆਈ ਜਾਣ। ਫਰੀਦਾ ਇੰਨੀ ਲੋਇਣੀ ਦੇਖਦਿਆਂ ਕੇਤੀ ਚੱਲ ਗਈ, ਲੋਕਾਂ ਆਪੋ ਆਪਣੀ, ਮੈਂ ਆਪਣੀ ਪਈ। ਇਹਨੂੰ ਕਹਿੰਦੇ ਨੇ ਸੇਰ ਮੇਲਾ। ਸੇਰ ਮੇਲੇ ਤੋਂ ਭਾਵ ਅੱਜ ਆਪਾਂ ਦਿਸਦੇ ਹਾਂ, ਗੁਰਮੁਖੋ ਕੱਲ੍ਹ ਨਹੀਂ ਜਿਉਣਾ। ਬੜੀ ਸਿਆਦੀ ਜੀ, ਮੈਂ ਪੇਂਡੂ ਜੀ ਗੱਲ ਕਰਾਂ, ਆਪਾਂ ਜਿੰਨੇ ਬੈਠੇ ਹਾਂ ਨਾ, ਬੇਸ਼ੱਕ ਲਿਸਟ ਬਣਾ ਲਓ। ਆਪਾਂ ਜਿੰਨੇ ਅੱਜ 31 ਅਕਤੂਬਰ ਨੂੰ ਆਏ ਹਾਂ, ਭਲਕ 1 ਨਵੰਬਰ ਨੂੰ ਆਪਾਂ ਸਾਰਿਆਂ ਨਹੀਂ ਜਿਉਣਾ। ਆਪਣੇ ਯੁੱਗ ਦੋ ਸਰੀਰ ਨਵੇਂ ਹੋਣਗੇ, ਦੋ ਨਹੀਂ ਆਉਣਗੇ। ਆਪਣੇ ਵਿੱਚ ਜਿੰਨੇ ਆਪਾਂ ਬੈਠੇ ਨਾ ਗੁਰੂ ਕੇ ਚਰਨਾਂ ਚ, ਆਪਣੇ ਵਿੱਚ 2 ਕੁ 4 ਸਰੀਰ ਨਵੇਂ ਹੋਣਗੇ ਤੇ ਆਪਣੇ ਚੋਂ 2-4 ਕਿਤੇ ਆਪਣੇ ਸੱਜੇ ਖੱਬੇ ਚਲੇ ਜਾਣਗੇ। ਇਹਨੂੰ ਕਹਿੰਦੇ ਨੇ ਸੇਰ ਮੇਲਾ। ਇਸ ਕਰਕੇ ਇੱਥੇ ਬਾਬਾ ਕਬੀਰ ਜੀ ਕਹਿੰਦੇ ਵੀ ਜਿਹੜੀ ਇਹ ਦੁਨੀਆ ਨਾ, ਇਹ ਜਾਦੂਗਰ ਦੇ ਖੇਡ ਦੀ ਤਰ੍ਹਾਂ ਹੈ।
ਦਸਤਗੀਰੀ ਨਾਹੇ,
ਦਸਤਗੀਰੀ ਤੋਂ ਭਾਵ ਹੁੰਦਾ ਪਕੜਨਾ। ਦਸਤ ਕਹਿੰਦੇ ਨੇ ਹੱਥ ਨੂੰ। ਮੈਂ ਉਹਦੀ ਬਾਂਹ ਫੜ ਕੇ ਉਹਨੂੰ ਪੁੱਛਿਆ, ਉਹਨੇ ਮੇਰਾ ਹੱਥ ਫੜ ਲਿਆ, ਉਹਨੂੰ ਕਹਿੰਦੇ ਨੇ ਦਸਤਗੀਰ। ਜੇ ਤੂੰ ਆਖਣਾ ਵੀ ਮੈਂ ਸੰਸਾਰ ਨੂੰ ਪਕੜ ਲਾਂ, ਇਹ ਪਕੜਿਆ ਨਹੀਂ ਜਾਣਾ। ਜਿਹੜੀ ਮਾਂ ਨੇ ਸਾਨੂੰ ਸਾਂਭਿਆ ਪਾਲਿਆ ਤੇ ਸਾਡਾ ਮਲ ਮੂਤਰ ਚੁੱਕਿਆ, ਜੇ ਤੂੰ ਆਖੇ ਨਾ ਵੀ ਮਾਂ ਨੂੰ ਮੈਂ 2 ਦਿਨ ਆਪਣੇ ਘਰ ਰੱਖਣਾ, ਜਦੋਂ ਮਾਂ ਦੇ ਪ੍ਰਾਣ ਨਿਕਲ ਗਏ ਗੁਰਮੁਖਾ, ਲਾਂਬੂ ਲਾਉਣਾ ਹੀ ਪੈਣਾ, ਨਹੀਂ ਰੱਖਿਆ ਜਾਣਾ। ਇਸ ਕਰਕੇ ਜੇ ਇਹ ਆਖੇ ਨਾ ਵੀ ਸੰਸਾਰ ਜਿਹੜਾ ਹੈ जादू करदा खेल इन पकड़ना ਇਹ ਪਕੜਿਆ ਨਹੀਂ ਜਾਏਗਾ
ਰਹਾਉ
ਸਰਾਮ ਦੇਖ ਕੇ ਕਿਰਪਾ ਕਰਦੇ ਨੇ ਮੇਰੇ ਪਾਤਸ਼ਾਹ
ਦਰੋਗ ਪੜ ਪੜ ਖੁਸ਼ੀ ਹੋਏ
ਭਾਵਨ ਦਾ ਝੂਠ ਇਹੋ ਜਿਹੀ ਸਾਨੂੰ ਵਾਹ ਵਾਗੀ ਹੈ ਆ ਵੇਖੀ ਦਾ ਮੋਟਰਸਾਈਕਲਾਂ ਦੇ ਜਿਹੜਾ ਅਗਲਾ ਚਲਾਉਂਦਾ ਉਹਦਾ ਮਜਬੂਰ ਹੈ ਨਾ ਜਿਹੜਾ ਮਗਰ ਬੈਠਾ ਭਾਵੇਂ ਕੁੜੀ ਹੈ ਭਾਵੇਂ ਮੁੰਡਾ ਮੋਬਾਈਲ ਨੂੰ ਉਂਗਲਾਂ ਮਾਰੀ ਜਾਂਦਾ ਪਤਾ ਨਹੀਂ ਇਹਦੇ ਚੋਂ ਕੀ ਲੱਭਣਾ ਤੇ ਹੈ ਮੇਰਾ ਝੂਠ ਹੀ ਝੂਠ ਇਹਨੇ ਬੇੜਾ ਗਰਕ ਕਰਤਾ ਸਾਡਾ ਆ ਜਿੰਨਾ ਸਾਡੇ ਚ ਆਪਸ ਮੈਂ ਨਿੰਦਿਆ ਤੇ ਚੁਗਲੀ ਤੇ ਲੜਾਈ ਹੈ ਨਾ ਇਹਦਾ ਮੇਨ ਕਾਰਨ ਕੇਵਲ ਤੇ ਕੇਵਲ ਆਹ ਜਿਹੜਾ ਆਪਾਂ ਉਂਗਲਾਂ ਮਾਰਦੇ ਹਾਂ ਤੇ ਹੈ ਝੂਠ ਕਹਿਣਗੇ ਆ ਵੇਖ ਲਾ ਕੀ ਆਇਆ ਜੀ ਆ ਨਵਾਂ ਮੈਸੇਜ ਆਇਆ ਜੀ ਇਹਨੂੰ ਕਹਿੰਦੇ ਦਰੋਗ ਝੂਠ ਝੂਠ ਪੜ ਪੜ ਕੇ ਬੰਦਾ ਖੁਸ਼ੀ ਹੁੰਦਾ ਦਰੋਗ ਨਾਮ ਝੂਠ ਦਾ ਦਰੋਗ ਪੜ ਪੜ ਖੁਸ਼ੀ ਹੋਏ ਝੂਠ ਪੜ ਪੜ ਕੇ ਨਿੰਦਿਆ ਲੋਕਾਂ ਦੀ ਸੁਣ ਸੁਣ ਕੇ ਬੰਦਾ ਖੁਸ਼ੀ ਹੁੰਦਾ ਹੈ
ਬੇਖਬਰ ਬਾਦ ਬੁਕਾਹੇ
ਭਾਵੇਂ ਨੂੰ ਸੋਝੀ ਨਹੀਂ ਬਾਦ ਤੋਂ ਪਾਪ ਫਜ਼ੂਲ ਬਾਦ ਨਾਮ ਝਗੜੇ ਦਾ ਬਕਾਏ ਦਾ ਪਾਪ ਵਗਦਾ ਬੋਲਦਾ ਹੈ ਇਉਂ ਕਹਿੰਦੇ ਬਿਨਾਂ ਵਜ੍ਹਾ ਤੋਂ ਇਹ ਝਗੜਾ ਕਰਦਾ ਫਜ਼ੂਲ ਬੋਲਦਾ ਹੈ
ਹੱਕ ਸੱਚ ਖਾਲਕ ਖਲਕ ਮਿਆਨੇ ਸਿਆਮ ਮੂਰਤ ਨਾਹੇ
ਇਹਨੂੰ ਆਖੇ ਨਾ ਵੀ ਮੈਂ ਪਰਮਾਤਮਾ ਨੂੰ ਇੱਕ ਪੱਖ ਦਾ ਕਹਿ ਦਿਆਂ ਵੀ ਉਹ ਇੱਕ ਪੱਖ ਹੈ ਤੈਨੂੰ ਭੁਲੇਖਾ ਨਾ ਉਹ ਚਿੱਟਾ ਤੇ ਨਾ ਉਹ ਕਾਲਾ ਸਿਆਮ ਮੂਰਤ ਨਾ ਹੈ ਜੇ ਆਖੇ ਵੀ ਰੱਬ ਦਾ ਰੰਗ ਕਾਲਾ ਤੇ ਫਿਰ ਗੋਰਿਆਂ ਚ ਕੌਣ ਹੋਇਆ ਹੱਕ ਤੋਂ ਭਾਵ ਇੱਕ ਸੱਚਾ ਪਰਮਾਤਮਾ ਇਹ ਦੁਨੀਆਂ ਵਿੱਚ ਵਿਆਪਕ ਹੈ ਜਿਹਨੂੰ ਆਪਾਂ ਪੜ੍ਹਦੇ ਹਾਂ ਰੋਜ਼ਾਨਾ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ
ਅਸਮਾਨ ਮਿਆਨੇ ਲਹੰਗ ਦਰੀਆ
ਅਸਮਾਨ ਦਾ ਭਾਵ ਆਕਾਸ਼ ਮਿਆਨੇ ਤੋਂ ਭਾਵ ਵਿੱਚ ਜੇ ਇੱਕ ਆਕਾਸ਼ੀ ਗੰਗਾ ਦੇ ਵਿੱਚ ਇਹ ਕਵੀ ਕਿ ਮੈਂ ਇਸ਼ਨਾਨ ਕਰ ਲਵਾਂ
ਗੁਸਲ ਕਰ ਦਨ ਬੂਦ
ਕਹਿੰਦੇ ਨੇ ਗੁਰਮੁਖੋ ਇਸ਼ਨਾਨ ਨੂੰ ਜਿਵੇਂ ਆਪਾਂ ਇਸ਼ਨਾਨ ਕਰ ਕਹਿੰਦੇ ਹਾਂ ਆ ਗੁਸਲਖਾਨਾ ਦਾ ਸ਼ਬਦ ਹੈ ਨਾ ਇਹ ਮੁਸਲਮਾਨ ਭਰਾਵਾਂ ਨੇ ਲਿਆਂਦਾ ਅਰਬੀ ਫਾਰਸੀ ਦਾ ਸ਼ਬਦ ਹੈ ਗੁਸਲ ਨਾਮ ਹੈ ਇਸ਼ਨਾਨ ਦਾ ਜਿਵੇਂ ਆਕਾਸ਼ ਦੇ ਵਿੱਚ ਇੱਕ ਇਮੈਜਿਨ ਕੀਤੀ ਕਲਪਤ ਕੀਤੀ ਨਦੀ ਦੇ ਵਿੱਚ ਆਪਾਂ ਇਸ਼ਨਾਨ ਨਹੀਂ ਕਰ ਸਕਦੇ
ਕਰ ਫਕਰ ਦਾਇਮ ਲਾਏ ਚਸ਼ਮੇ ਜਹ ਤਹਾ ਮੌਜੂਦ
ਦੁਨੀਆਂ ਦੇ ਵੱਖ ਵੱਖ ਪਾਸਿਆਂ ਤੋਂ ਆਪਣੇ ਮਨ ਨੂੰ ਸੰਕੋਚ ਕਰਕੇ ਚਸ਼ਮਾ ਕਹਿੰਦੇ ਨੇ ਐਨਕ ਨੂੰ ਵਿਚਾਰ ਦੀ ਐਨਕ ਲਾ ਕਰਕੇ ਜੇ ਵੇਖੇਗਾ ਤੇ ਉਹ ਪਰਿਪੂਰਨ ਪਰਮਾਤਮਾ ਤੈਨੂੰ ਹਰ ਥਾਂ ਤੇ ਮੌਜੂਦ ਵਿਆਪਕ ਦਿਸੇਗਾ
ਅੱਲਾਹ ਪਾਕੰ ਪਾਕ ਹੈ
ਪਰਿਪੂਰਨ ਪਰਮਾਤਮਾ ਅੱਲਾਹ ਤਾਲਾ ਇੱਕ ਅੱਖਰ ਗੁਰਮੁਖੋ ਕਿਸੇ ਭਾਸ਼ਾ ਵਿੱਚ ਚੰਗਾ ਹੁੰਦਾ ਤੇ ਦੂਜੀ ਭਾਸ਼ਾ ਵਿੱਚ ਮਾੜਾ ਹੋ ਜਾਂਦਾ ਜਿਹੜਾ ਅੱਲਾਹ ਸ਼ਬਦ ਹੈ ਨਾ ਇਹ ਅਰਥ ਹੈ ਪਰਮਾਤਮਾ ਦਾ ਵਾਚਕ ਹੈ ਇਸਲਾਮ ਧਰਮ ਦੇ ਵਿੱਚ ਪੱਥਰ ਦੀ ਪੂਜਾ ਕਰਨੀ ਮਨ੍ਹਾ ਹੈ ਲੇਕਿਨ ਇਰਾਨ ਦੇ ਵਿੱਚ ਇੱਕ ਪਹਾੜ ਦਾ ਨਾਮ ਵੀ ਅੱਲਾ ਹੈ ਇੱਥੇ ਅੱਲਾ ਦਾ ਨਾਮ ਹੈ ਪਰਮਾਤਮਾ ਅੱਲਾਹ ਪਾਕੰ ਪਾਕ ਹੈ ਜਿਹੜਾ ਉਹ ਪਰਿਪੂਰਨ ਪਾਕੰ ਪਾਕ ਤੋਂ ਭਾਵਨਾ ਜਿਵੇਂ ਆਪਾਂ ਪੜ੍ਹਦੇ ਹਾਂ ਨਾ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਇਹਦੇ ਸਾਨੂੰ ਮਹਾਂਪੁਰਸ਼ਾਂ ਨੇ ਅਰਥ ਪੜ੍ਹਾਏ ਕਿ ਜਿਵੇਂ ਗਲਾਸ ਤੇ ਪਾਣੀ ਹੈ ਤੇ ਉਹਨੂੰ ਜੂਠੇ ਹੱਥ ਕੋਲ ਲਾ ਤੇ ਆਪਾਂ ਕਹਿੰਦੇ ਵੀ ਮਿੱਤਰਾ ਗਲਾਸ ਜੂਠਾ ਹੋ ਗਿਆ ਤੇ ਦੂਜੇ ਪਾਸੇ ਆਪਾਂ ਦਰਿਆ ਵਿੱਚ ਇਸ਼ਨਾਨ ਕਰਦੇ ਹਾਂ ਤੇ ਚੜ੍ਹਦੇ ਪਾਲੇ ਵਾਲੇ ਪਾਸੇ ਉੱਥੇ ਗਊਆਂ ਤੇ ਮੱਝਾਂ ਪਾਣੀ ਪੀ ਰਹੀਆਂ ਨੇ ਆਪਾਂ ਕਦੇ ਆਖਿਆ ਨਹੀਂ ਵੀ ਨਦੀ ਜੂਠੀ ਹੋ ਗਈ ਗਲਾਸ ਨੂੰ ਬਾਹਰ ਹੱਥ ਲੱਗਾ ਹੈ ਤੇ ਆਪਾਂ ਕਹਿੰਦੇ ਮੈਂ ਨਹੀਂ ਪੀਣਾ ਭਾਈ ਤੇ ਜੂਠੀ ਹੱਥ ਲੱਗਾ ਤੇ ਨਦੀ ਦੇ ਵਿੱਚ ਬਾਹਰ ਪਸ਼ੂ ਪਾਣੀ ਪੀ ਰਹੇ ਨੇ ਪਿਸ਼ਾਬ ਕਰ ਰਹੇ ਤੇ ਆਪਾਂ ਕਦੇ ਨਹੀਂ ਆਖਿਆ ਵੀ ਦਰਿਆ ਜੂਠਾ ਹੋ ਗਿਆ ਇਸੇ ਤਰ੍ਹਾਂ ਗੁਰਮੁਖੋ ਪਨੀਰ ਦਾ ਅਰਥ ਹੈ ਜਿਹੜਾ ਕਿਸੇ ਪ੍ਰਕਾਰ ਕਦੇ ਜੂਠਾ ਨਾ ਹੋਵੇ ਤੇ ਉਹੋ ਹੀ ਵਿਚਾਰ ਇੱਥੇ ਹੈ ਅੱਲਾਹ ਪਾਕ ਪਾਕ ਹੈ ਜਿਹੜਾ ਪਰਿਪੂਰਨ ਪਰਮਾਤਮਾ ਉਹ ਇੰਨਾ ਪਾਕ ਹੈ ਵੀ ਗੁਰਮੁਖੋ ਕਦੇ ਅਪਵਿੱਤਰ ਹੋ ਹੀ ਨਹੀਂ ਸਕਦਾ ਉਹ ਸੁੱਚਿਆਂ ਤੋਂ ਸੁੱਚਾ ਹੈ
ਸਤ ਕਰ ਜੇ ਦੂਸਰ ਹੋ
ਭਾਵੇਂ ਇਹ ਆਪਣੇ ਮਨ ਵਿੱਚ ਵਹਿਮ ਤਾਂ ਕਰੋ ਵੀ ਜੇ ਕੋ ਰੱਬ ਦੋ ਹੋਣ ਹੈ ਹੀ ਇੱਕ
ਕਬੀਰ ਕਰਮ ਕਰੀਮ ਕਾ
ਜਿਹੜਾ ਕਰਮ ਸ਼ਬਦ ਹੈ ਮੈਂ ਬੇਨਤੀ ਕੀਤੀ ਕਿ ਇੱਕ ਭਾਸ਼ਾ ਵਿੱਚ ਉਹਦਾ ਅਰਥ ਹੋਰ ਹੁੰਦਾ ਤੇ ਦੂਜੀ ਵਿੱਚ ਹੋਰ ਹੁੰਦਾ ਹੈ ਸੰਸਕ੍ਰਿਤ ਵਿੱਚ ਕਰਮ ਦਾ ਅਰਥ ਹੁੰਦਾ ਕੰਮ ਅਰਬੀ ਤੇ ਫਾਰਸੀ ਵਿੱਚ ਕਰਮ ਦਾ ਅਰਥ ਹੁੰਦਾ ਬਖਸ਼ ਰਹਿਮਤ ਤੇ ਮੈਨੂੰ ਜੋ ਗੁਰੂ ਨੇ ਜਣਾਇਆ ਉਹਦੇ ਮੁਤਾਬਕ ਮੇਰਾ ਅੰਦਾਜ਼ਾ ਹੈ ਕਿ ਗੁਰਮੁਖਾ ਜੇ ਤੂੰ ਕੰਮ ਨੇਕ ਕਰੇਗਾ ਨਾ ਤੇ ਪਰਿਪੂਰਨ ਪ੍ਰਮਾਤਮਾ ਤੇਰੇ ਤੇ ਬਖਸ਼ਿਸ਼ ਕਰ ਦੇਗਾ ਥੋੜਾ ਜਿਹਾ ਆਪ ਵੀ ਕਰਨਾ ਜਿਹਨੂੰ ਕਹਿੰਦੇ ਨੇ ਦਿਲਾਂ ਨੂੰ ਦਿਲਾਂ ਦੇ ਰਾਹ ਤੂੰ ਉਸ ਪਾਸੇ ਨੂੰ ਤੁਰਦੇ ਤੇਰੇ ਤੇ ਰਹਿਮਤ ਕਰੇਗਾ ਬਾਬਾ ਕਬੀਰ ਜੀ ਕਹਿੰਦੇ ਕਬੀਰ ਕਰਮ ਕਰੀਮ ਕਾ ਉਹ ਕਰੇ ਜਾਣੇ ਸੋਏ ਜਿਹੜਾ ਪਰਿਪੂਰਨ ਪ੍ਰਮਾਤਮਾ ਨਾ ਉਹ ਭਾਈ ਰਹਿਮਤਾਂ ਕਰ ਰਿਹਾ ਔਰ ਸਾਰਾ ਕੁਝ ਵੇਖ ਰਿਹਾ ਇਹ ਤੇਰੇ ਵੱਸ ਦੀ ਬਾਤ ਨਹੀਂ ਅੱਜ ਗੁਰਮੁਖੋ ਇੱਕ ਅਹਿਮ ਦਿਨ ਹੈ ਅੱਜ ਤੱਕ ਸਮਝ ਨਹੀਂ ਪਈ ਦਿੱਲੀ ਦਰਬਾਰ ਨੂੰ ਗੁਰੂ ਕਰਨ ਨਫ਼ਰਤ ਕਿਉਂ ਹੈ ਇਹਦਾ ਜਵਾਬ ਮੇਰੇ ਕੋਲ ਤਾਂ ਹੈ ਨਹੀਂ ਲੇਕਿਨ ਇਸ ਦੇਸ਼ ਤੇ ਮੇਰੇ ਅੱਤ ਸਤਿਕਾਰਯੋਗ ਸੱਚਖੰਡ ਵਾਸੀ ਗਿਆਨੀ ਸੰਤ ਸਿੰਘ ਮਸਕੀਨ ਨੇ ਇਹਦੀ ਬੜੀ ਸੁੰਦਰ ਵਿਆਖਿਆ ਕੀਤੀ ਸੀ ਤੇ ਮੈਨੂੰ ਕੁਝ ਗੱਲਾਂ ਉਹਨਾਂ ਦੀਆਂ ਚੇਤੇ ਨੇ ਮਸਕੀਨ ਸਾਹਿਬ ਦੀਆਂ ਇੱਥੇ ਕਹੀਆਂ ਸਨ ਮੰਜੀ ਸਾਹਿਬ ਵੀ ਦਿੱਲੀ ਦਰਬਾਰ ਨੂੰ ਗੁਰੂ ਕਰਨ ਨਫ਼ਰਤ ਕਿਉਂ ਹੈ ਉਹਨਾਂ ਨੇ ਜ਼ਿਕਰ ਕੀਤਾ ਸੀ ਵੀ ਜਿਹੜਾ ਦੀਵਾ ਹੈ ਨਾ ਦੀਵੇ ਨਾਲ ਚੋਰ ਨੂੰ ਐਲਰਜੀ ਹੈ ਚੋਰ ਤੇ ਦੀਵਾ ਇਕੱਠੇ ਨਹੀਂ ਰਹਿ ਸਕਦੇ ਕਿਉਂਕਿ ਚੋਰ ਹਨੇਰਾ ਚਾਹੁੰਦਾ ਹੈ ਤੇ ਦੀਵਾ ਜਗੇਗਾ ਚੋਰ ਕਾਬੂ ਆ ਜਾਏਗਾ ਜਿਹੜਾ ਚੋਰ ਹੈ ਨਾ ਚੋਰ ਤੇ ਦੀਵੇ ਦੇ ਇੱਕ ਦੂਜੇ ਨਾਲ ਬੜੀ ਭਾਰੀ ਦੁਸ਼ਮਣੀ ਹੈ ਦੀਵਾ ਇਸ ਕਰਕੇ ਜਗਾਈਦਾ ਹੈ ਮੈਂ ਉਹ ਕਈ ਵਾਰ ਗੱਲ ਕਰਦੀ ਫੱਪਦੀ ਨਹੀਂ ਮੇਰੇ ਪਿੰਡ ਜਦੋਂ ਮੈਂ ਬੱਚਾ ਸਾਂ ਨਾ ਤੇ ਸਾਡੇ ਦਰਵਾਜ਼ੇ ਦੇ ਅੱਗੇ ਕਰਿਆਨੇ ਦੀ ਦੁਕਾਨ ਸੀ ਤੇ ਉਹ ਬਜ਼ੁਰਗ ਨੇ ਰਾਤ ਨੂੰ ਦੀਵਾ ਜਗਾਉਣਾ ਤੇ ਮੁੜ ਕੇ ਹੱਟੀ ਬੰਦ ਕਰਕੇ ਤੇ ਬੂਹੇ ਕੇ ਮੰਜੀ ਡਾਹ ਲੈਣੀ ਤੇ ਮੈਂ ਉਹਨੂੰ ਆਖਿਆ ਵੀ ਬਾਪੂ ਬਾਹਰ ਤੂੰ ਲੰਮਾ ਪੈ ਜਾਣਾ ਤੇ ਦੀਵਾ ਅੰਦਰ ਜਗਾਉਣਾ ਤੇ ਜੇ ਭਲਾ ਕੋਈ ਨੁਕਸਾਨ ਹੋ ਜਾਵੇ ਤੇ ਮੈਨੂੰ ਕਹਿੰਦਾ ਪੁੱਤ ਦੀਵਾ ਜਗਦਾ ਹੋਵੇ ਤੇ ਚੂਹੇ ਖੁੱਡਾਂ ਚੋਂ ਬਾਹਰ ਨਹੀਂ ਨਿਕਲਦੇ ਉਹਨੇ ਬਜ਼ੁਰਗ ਨੇ ਮੈਨੂੰ ਗੱਲ ਕੀਤੀ ਤੇ ਮੇਰੀ ਅੰਦਰ ਵੜ ਗਈ ਇਸੇ ਪ੍ਰਕਾਰ ਗੁਰਮੁਖੋ ਜਿੱਥੇ ਦੀਵਾ ਜਗਦਾ ਉੱਥੇ ਚੂਹੇ ਨਹੀਂ ਆਉਣਗੇ ਉੱਥੇ ਚੋਰ ਨਹੀਂ ਆਉਣਗੇ ਦਿੱਲੀ ਸਰਕਾਰ ਨੇ ਇੱਕ ਐਲਾਨ ਕੀਤਾ ਵੀ ਹਿੰਦੁਸਤਾਨ ਵਿੱਚ ਗੈਰ ਮੁਸਲਮਾਨ ਘੋੜੇ ਦੀ ਸਵਾਰੀ ਨਹੀਂ ਕਰੇਗਾ ਇਹ ਬਕਾਇਦਾ ਤੁਸੀਂ ਜਿਹੜੀਆਂ ਕਾਲਜਾਂ ਦੀਆਂ ਕਿਤਾਬਾਂ ਨਹੀਂ ਉੱਥੋਂ ਪੜ੍ਹ ਸਕਦੇ ਮੈਂ ਤੇਰਵੀਂ ਜਮਾਤ ਵਿੱਚ ਖਾਲਸਾ ਕਾਲਜ ਪੜ੍ਹਿਆ ਸੀ ਜਿਹੜੀ ਇਸਤਰੀ ਸਾਡੀ ਦਿੱਲੀ ਸਰਕਾਰ ਕਹਿੰਦੀ ਵੀ ਗੈਰ ਮੁਸਲਮਾਨ ਨੂੰ ਪੱਗ ਬੰਨਣ ਦੀ ਆਗਿਆ ਨਹੀਂ ਨਾ ਕੋਈ ਪੱਗ ਬੰਨ ਸਕਦਾ ਹੈ ਨਾ ਘੋੜੇ ਦੀ ਸਵਾਰੀ ਕਰ ਸਕਦਾ ਹੈ ਨਾ ਕੋਈ ਸ਼ਾਸਤਰ ਪਹਿਨ ਸਕਦਾ ਹੈ ਤੇ ਗੁਰਮੁਖੋ ਇੱਥੋਂ ਇੱਕ ਆਵਾਜ਼ ਆਈ ਕਾਲ ਤਖਤੋਂ ਰੱਬ ਦਾ ਤਖਤ ਤਖਤ ਬੜੇ ਨੇ ਬੰਦਿਆਂ ਦੇ ਨੇ ਤੇ ਬੰਦੇ ਦਾ ਤਖਤ ਗੁਰਮੁਖ ਨਾ ਅੱਜ ਰਿਹਾ ਤੇ ਨਾ ਕੱਲ੍ਹ ਰਿਹਾ ਬੰਦਾ ਗਿਆ ਤੇ ਤਖਤਾ ਵੀ ਗਿਆ ਇਹ ਸਾਡੇ ਤੇ ਸਾਡੇ ਗੁਰੂ ਨੇ ਕਰਮ ਕੀਤਾ ਹੈ ਸਾਨੂੰ ਰੱਬ ਦਾ ਤਖਤ ਬਖਸ਼ਿਆ ਜਦੋਂ ਇਹ ਦਿੱਲੀ ਨੇ ਐਲਾਨ ਕੀਤਾ ਨਾ ਤੇ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਨੇ ਅਕਾਲ ਤਖਤ ਦੀ ਸਿਰਜਣਾ ਕੀਤੀ ਇਹਦੇ ਬਾਰੇ ਅਸੀਂ ਪੜ੍ਹਦੇ ਹਾਂ ਔਰ ਕਿਸੇ ਨਾਲ ਹੱਥ ਲਗਾਇਓ ਬੁੱਢਾ ਆਓ ਗੁਰਦਾਸ ਪੜਾਇਓ ਜਿਹੜੀ ਅਕਾਲ ਤਖਤ ਸਾਹਿਬ ਦੀ ਜਦੋਂ ਸਿਰਜਣਾ ਕੀਤੀ ਹੈ ਨਾ ਦੀਨ ਦੁਨੀਆਂ ਦੇ ਮਾਲ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਨੇ ਆਪ ਇਹਦੀ ਚੜਾਈ ਕੀਤੀ ਜੀ ਆਪ ਤੇ ਬਾਬਾ ਬੁੱਢਾ ਸਾਹਿਬ ਜਿਹੜੇ ਨੇ ਉਹ ਚੂਨਾ ਤਿਆਰ ਕਰਦੇ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਇੱਟਾਂ ਫੜਾਉਂਦੇ ਨੇ ਮੇਰੇ ਪਾਤਸ਼ਾਹ ਨੇ ਇਹ ਐਲਾਨ ਕੀਤਾ ਕਿ ਦਿੱਲੀ ਸਰਕਾਰ ਕਹਿੰਦੀ ਪੱਗ ਨਹੀਂ ਬੰਨਣ ਦੇਣੀ ਮੈਂ ਦੋ ਪੱਗਾਂ ਬੰਨਣਗੇ ਮੇਰੇ ਸਿੱਖ ਅੱਜ ਬੜੇ ਦੁੱਖ ਨਾਲ ਮੈਨੂੰ ਕਹਿਣਾ ਪੈਂਦਾ ਹੈ ਖਾਸ ਕਰਕੇ ਸ਼ਹਿਰੀ ਭਰਾਵਾਂ ਤੇ ਮੈਨੂੰ ਗਿਲਾ ਹੈ ਆਪਣੇ ਜਾਣ ਕੇ ਬੜੇ ਬੜੇ ਅਮੀਰ ਨੇ ਲੇਕਿਨ ਪੌਣਾ ਮੀਟਰ ਪਗੜੀ ਬੰਨਣਗੇ ਪੌਣਾ ਮੀਟਰ ਮੈਂ ਵੇਖਿਆ ਵੀ ਅੱਧੀ ਦਾੜੀ ਚਿੱਟੀ ਮੈਂ ਪਰਸੋਂ ਲੰਘਿਆ ਬਾਜ਼ਾਰ ਥਾਣੀ ਤੇ ਦੋਵਾਂ ਦੀ ਅੱਧੀ ਚਿੱਟੀ ਤੇ ਅੱਧੀ ਕਾਲੀ
ਤੇ ਉਹਨਾਂ ਪੌਣਾ ਪੌਣਾ ਮੀਟਰ ਕੱਪੜਾ ਬੰਨਿਆ ਤੇ ਮੈਂ ਆਖਿਆ ਵੀ ਇਹਨਾਂ ਨੂੰ ਕਹਾਂ ਵੀ ਗੁਰਮੁਖੋ ਜੀ ਪੱਗ ਦੀ ਸੇਵਾ ਮੈਨੂੰ ਦੱਸੋ ਤੇ ਮੈਂ ਤੁਹਾਨੂੰ ਦਸਤਾਰਾਂ ਦੇ ਦਿਆਂ ਤੇ ਫਿਰ ਮੈਂ ਆਖਿਆ ਮਾਨਾ ਕਾਹਨੂੰ ਕੜੀ ਸਾਹਿਬ ਆਪਣੀ ਗੱਲ ਪਾਉਣਾ। ਇੱਕ ਨਵਾਂ ਫੈਸ਼ਨ ਚੱਲਿਆ ਪੌਣਾ ਮੀਟਰ ਕੱਪੜਾ, ਇੱਕ ਨਵਾਂ ਫੈਸ਼ਨ ਚੱਲਿਆ ਵੀ ਤੁਣੀ ਤਣੀਆਂ ਬੰਨ ਕੇ ਆਉਣਗੇ, ਦਰਬਾਰ ਸਾਹਿਬ ਦੀ ਦਾੜਾ ਵੱਧਾ ਹੋਵੇਗਾ ਤੇ ਪੈਂਟ ਹੋਵੇਗੀ ਮਹਿੰਗੀ, ਕਮੀਜ਼ ਮਹਿੰਗੀ, ਸਿਰ ਤੇ ਪਾਗੀ ਹੈ ਨਹੀਂ। ਮੈਂ ਨਿਮਰਤਾ ਸਹਿਤ ਇਸ ਮਹਾਨ ਸੇਵ ਤੋਂ ਆਪਣੀ ਕੌਮ ਨੂੰ ਬੇਨਤੀ ਕਰਾਂ, ਉਹ ਸਾਡੀ ਪੱਗ ਨਾਲ ਲੋਕਾਂ ਨੂੰ ਅਲਰਜੀ ਤੇ ਜੇ ਆਪਾਂ ਪੱਗਾਂ ਲਾਹ ਦਿੱਤੀ ਤਾਂ ਅਸੀਂ ਖਤਮ ਹੋ ਗਏ। ਅਸੀਂ ਪੱਗ ਕਰਕੇ ਜਿੰਨਾ ਜਿੰਦਾ ਹਾਂ, ਸਾਡੀ ਪੱਗ ਲਾਉਣ ਦੀ ਉਹਨਾਂ ਦੀ ਤਿਆਰੀ ਤੇ ਅਸੀਂ ਆਪਣੇ ਆਪ ਪੱਗ ਲਾਹ ਦੀ, ਅਸੀਂ ਆਪਣੇ ਆਪ ਗੁਲਾਮੀ ਕਬੂਲ ਕਰ ਲਈ ਤੇ ਝਗੜਾ ਕਾਹਦਾ ਜਦੋਂ ਅਸੀਂ ਧੌਣੀ ਅੱਗੇ ਸੁੱਟ ਦਿੱਤੀ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਕਹਿੰਦੇ ਵੀ ਤੁਸੀਂ ਪੱਗਾਂ ਨਹੀਂ ਬੰਨਣ ਦੇਣੀਆਂ, ਮੇਰੇ ਖਾਲਸੇ ਦੋ ਦੋ ਪੱਗਾਂ ਬੰਨਣਗੇ। ਜਿਹੜੀਆਂ ਆਪਾਂ ਦੋ ਦਸਤਾਰਾਂ ਸਜਾਉਂਦੇ ਨੇ ਥੱਲੇ ਪੀਲਾ ਪੜਕਾ ਤੇ ਉੱਤੇ ਨੀਲੀ ਬੰਨਦੇ ਹਾਂ, ਇਹ ਫੈਸ਼ਨ ਨਹੀਂ ਜੀ, ਫੈਸ਼ਨ ਨਹੀਂ ਜੇ, ਇਹ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੀ ਰਹਿਮਤ ਨੂੰ ਪ੍ਰਾਪਤ ਕਰਨ ਦਾ ਇੱਕ ਯਤਨ ਹੈ, ਨਿਮਾਣਾ ਯਤਨ। ਸਾਬਤ ਸੂਰਤ ਦਸਤਾਰ ਸਿਰਾ, ਜੇ ਪੱਗ ਦੀ ਕੀਮਤ ਪੁੱਛਣੀ ਹੈ ਨਾ ਪੱਗ ਦੀ ਕੀਮਤ, ਤੇ ਕਿਤੇ ਨੱਥੇ ਖਹਿਰੇ ਕੋਲੋਂ ਪੁੱਛੋ, ਨੱਥੇ ਖਹਿਰੇ ਕੋਲੋਂ। ਜਦੋਂ ਦਰਬਾਰ ਸਾਹਿਬ ਦੇ ਇੱਥੇ ਆਣ ਕੇ ਮੱਸੇ ਨੇ ਆਪਣਾ ਡੇਰਾ ਲਾਇਆ ਤੇ ਉਹਨੂੰ ਝੜਕਾਇਆ ਗੁਰੂ ਘੇਰਿਆਂ ਨੇ, ਬਾਬਾ ਮਹਤਾਬ ਸਿੰਘ ਤੇ ਸੁੱਖਾ ਸਿੰਘ ਨੇ, ਤੇ ਸਰਕਾਰ ਨੇ ਆਪਣਾ ਟੋਰ ਜਿਹੜਾ ਹਰਭਗਤ ਨੰਨੀਆਂ ਸੀ ਜਣਿਆਲੇ ਵਾਲਾ, ਚੰਗਿਆਂ ਦੇ ਮਾੜੇ ਤੇ ਮਾੜਿਆਂ ਦੇ ਚੰਗੇ, ਇਹਨਾਂ ਦਾ ਵਡੇਰਾ ਇੱਕ ਬਾਬਾ ਹੰਧਾਲ ਹੋਇਆ ਜੋ ਗੁਰੂ ਅਮਰਦਾਸ ਪਾਤਸ਼ਾਹ ਦੇ ਸਮੇਂ ਲੰਗਰ ਦੀ ਸੇਵਾ ਕਰਦਾ ਹੁੰਦਾ ਸੀ। ਧੰਨ ਗੁਰੂ ਅਮਰਦਾਸ ਪਾਤਸ਼ਾਹ ਲੰਗਰ ਚ ਗਏ ਤੇ ਮਨ ਚ ਵਿਚਾਰ ਕੀਤੀ ਮੱਥਾ ਵੀ ਟੇਕਣਾ ਹੈ ਤੇ ਹੱਥ ਮੇਰੇ ਆਟੇ ਵਾਲੇ ਤੇ, ਜੇ ਮੈਂ ਆਟੇ ਚ ਮੁੜ ਕੇ ਹੱਥ ਪਾਏ ਤੇ ਮਿੱਟੀ ਲੱਗੇਗੀ। ਉਹਨੇ ਆਪਣੀ ਕੰਨ ਦੇ ਪਿੱਛੇ ਹੱਥ ਕਰਕੇ ਮੱਥਾ ਟੇਕਿਆ ਤੇ ਗੁਰੂ ਅਮਰਦਾਸ ਪਾਤਸ਼ਾਹ ਨੇ ਜੱਫੀ ਪਾ ਕੇ ਆਖਿਆ, ਹੰਧਾਲ ਸਾਡੀਆਂ ਖੁਸ਼ੀਆਂ ਤੇਰੇ ਉੱਪਰ, ਜਾਂ ਗੁਰੂ ਘਰ ਦਾ ਪ੍ਰਚਾਰ ਕਰ, ਗੁਰੂ ਨਾਨਕ ਤੇਰੇ ਅੰਗ ਸੰਗ ਨੇ। ਔਰ ਉਹ ਬਾਬੇ ਹੰਧਾਲ ਨੇ ਗੁਰਮਤ ਦਾ ਪ੍ਰਚਾਰ ਕੀਤਾ, ਉਹਨਾਂ ਗੰਢਿਆਂ ਚ ਨਨੇੜ ਜੰਮੀ ਹਰਭਗਤ ਨੰਨੀਆਂ, ਉਹਨੇ ਚੁਣ ਚੁਣ ਕੇ ਸਿੱਖਾਂ ਨੂੰ ਮਰਵਾਇਆ, ਜਿਨ੍ਹਾਂ ਚ ਭਾਈ ਤਾਰੂ ਸਿੰਘ ਦਾ ਜ਼ਿਕਰ ਵੀ ਆਉਂਦਾ ਹੈ, ਗਿਣਤੀ ਨਹੀਂ ਹੋ ਸਕਦੀ। ਉਹਨੇ ਟੌਂਟ ਨੇ ਮੁਕਬਰ ਨੇ ਜਾ ਕੇ ਆਖਿਆ ਵੀ ਉਹ ਜਿਹੜਾ ਜਿਹਨੇ ਮੱਸਾ ਮਾਰਿਆ ਨਾ, ਉਹਦਾ ਬੇਟਾ ਮਹਤਾਬ ਸਿੰਘ ਦਾ ਮੀਰਾਂ ਕੋਟ ਹੈ ਤੇ ਉਹਨੂੰ ਕਾਬੂ ਕਰ ਲਓ। ਕਹਿੰਦੇ ਠੀਕ, ਘੇਰਾ ਪਾ ਲਿਆ। ਮੈਂ ਪੱਗ ਬਾਰੇ ਬੇਨਤੀ ਕਰਦਾ, ਪੱਗਾਂ ਲਾਉਣ ਵਾਲੇ ਹੋ, ਭਰਾਓ ਫੈਸ਼ਨ ਵਾਲੇ ਹੋ, ਪੱਗ ਦੀ ਕਦਰ ਕਰੋ। ਘੇਰਾ ਪਾ ਲਿਆ ਤੇ ਉੱਥੋਂ ਦਾ ਚੌਧਰੀ ਸੀ ਨੱਥਾ ਖਹਿਰਾ, ਪੱਗਾਂ ਵਟਾਈਆਂ ਸਨ, ਪੱਗ ਦੀ ਗੱਲ, ਪੱਗਾਂ ਵਟਾਈਆਂ ਸਨ। ਨੱਥੇ ਖਹਿਰੇ ਨੂੰ ਕਹਿਣ ਲੱਗੇ ਵੀ ਇੱਥੇ ਮਹਤਾਬ ਸਿੰਘ ਦਾ ਬੇਟਾ, ਉਹਨੂੰ ਕਾਬੂ ਕਰਾ ਦੇ, ਤੇਰੀ ਚੌਧਰ ਕਾਇਮ ਰਹੇਗੀ। ਕਹਿਣ ਲੱਗਾ ਮੈਂ ਪਤਾ ਤਾਂ ਕਰਾਂ ਘਰੋਂ। ਜਦੋਂ ਗਿਆ ਨਾ ਘਰ ਤੇ ਭੱਜਾ ਆਇਆ ਮਹਤਾਬ ਸਿੰਘ ਦਾ ਬੇਟਾ, ਉਹਨੇ ਘੁੱਟ ਕੇ ਜੱਫੀ ਪਾ ਕੇ ਆਖਿਆ, ਚਾਚਾ ਕਿਵੇਂ ਹੈ? ਕਹਿੰਦਾ ਪੁੱਤਰਾ ਅੱਜ ਖੈਰ ਨਹੀਂ। ਗੋਦੀ ਵਿੱਚ ਚੁੱਕ ਲਿਆ, ਅੱਖਾਂ ਭਰ ਗਈਆਂ, ਰੋਣ ਲੱਗ ਪਿਆ। ਆਪਣੇ ਘਰ ਆਇਆ ਤੇ ਉਹਦੇ ਬੇਟੇ ਨੱਥੇ ਖੈਰੇ ਨੇ ਆਖਿਆ, ਅੱਬਾ ਅੱਬ ਕਿਵੇਂ, ਅੱਖਾਂ ਤੇਰੀਆਂ ਭਿੱਜੀਆਂ ਨੇ। ਕਹਿਣ ਲੱਗਾ ਪੁੱਤਰਾ ਅੱਜ ਪੱਗ ਦਾ ਮੁੱਲ ਤਾਰਨਾ ਹੈ, ਪੱਗ ਦਾ ਮੁੱਲ। ਗੁਰਮੁਖੋ ਬੇਟਾ ਨਾਲ ਕਹਿਣ ਲੱਗੇ, ਸਾਰੀ ਗੱਲ ਹੋਈ। ਕਹਿਣ ਲੱਗਾ ਆਹ ਗੱਲ, ਪੁੱਤਰਾ ਤੇਰੇ ਭਰਾ ਨੂੰ ਮਾਰਨ ਆਏ ਨੇ, ਇਹ ਮੇਰੇ ਪੱਗ ਵੱਟ ਭਰਾ ਦਾ ਬੇਟਾ ਹੈ। ਇੱਕ ਮਿਰਗੀ ਸਿੰਘ ਉਹਦਾ ਨੌਕਰ ਸੀ, ਕਹਿਣ ਲੱਗਾ ਤੇਰੇ ਘਰ ਦਾ ਲੂਣ ਖਾਧਾ ਖੈਰਿਆ, ਤੇ ਅਸੀਂ ਭਾਜੀਏ ਤੇ ਅਸੀਂ ਕਲਗੀਧਰ ਪਾਤਸ਼ਾਹ ਦੇ ਬੇਟੇ ਕਿਵੇਂ ਹੋਏ? ਅਸੀਂ ਤਾਂ ਮਾਣ ਰੱਖਦੇ ਹਾਂ ਰੰਗਰੇਟੇ ਗੁਰੂ ਕੇ ਬੇਟੇ, ਸਾਨੂੰ ਤਾਂ ਬਾਜਾਂ ਵਾਲੇ ਬਾਪੂ ਨੇ ਜੱਫੀ ਪਾ ਕੇ ਬੇਟੇ ਆਖਿਆ, ਤੇ ਮੈਂ ਗੁਰੂ ਦਾ ਬੇਟਾ ਹੋ ਕੇ ਭੱਜਦਾ? ਉਹਦਾ ਭਾਣਜਾ ਆਇਆ ਸੀ ਆਪਣੇ ਨਾਨਕਿਆਂ ਦੇ ਘਰ, ਕਹਿਣ ਲੱਗਾ ਮਾਮਾ ਮੈਂ ਤੇਰੀ ਭੈਣ ਦਾ ਜਾਇਆ, ਮੈਂ ਤੈਨੂੰ ਛੱਡ ਕੇ ਕਿਵੇਂ ਜਾਵਾਂ? ਗੁਰਮੁਖੋ ਜੰਗ ਹੋਇਆ, ਨੱਥਾ ਖੈਰਾ ਉਹਦਾ ਭਾਣਜਾ, ਉਹਦਾ ਬੇਟਾ, ਉਹਦਾ ਸੀਰੀ ਕੁਰਬਾਨ ਹੋ ਗਏ। ਇਸ ਪੱਗ ਦੀ ਕਦਰ ਵਾਸਤੇ ਗੁਰੂ ਕੇ ਸਿੱਖੋ, ਪੱਗਾਂ ਸਨਾ ਸਿਰ ਤੇ ਲਾਇਆ ਕਰੋ, ਪੱਗ ਨੂੰ ਸਾਹਮਣਾ ਕਰੋ। ਪੱਗ ਬਣਾਈ ਇੱਕ ਰੋਡੇ ਪਿੰਡ ਦਾ ਨੌਜਵਾਨ ਗੱਭਰੂ ਅਮਰਧਾਰੀ ਸੰਤ ਬਾਬਾ ਜੰਡੈਲ ਸਿੰਘ, ਸੰਤ ਬਾਬਾ ਕਰਤਾਰ ਸਿੰਘ ਦਾ ਐਕਸੀਡੈਂਟ ਹੋਇਆ, ਜਥੇ ਨੇ ਰਲ ਕੇ ਸੰਤ ਬਾਬਾ ਜਰਨੈਲ ਸਿੰਘ ਦੀ ਚੋਣ ਕੀਤੀ ਤੇ ਬਾਬਾ ਜਰਨੈਲ ਸਿੰਘ ਨੇ ਉਸ ਪੱਗ ਦੇ ਵਾਸਤੇ ਗੁਰਮੁਖੋ ਆਕਾਲ ਤਖ਼ਤ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੂੰ ਆਪਣਾ ਸੇਸ ਭੀਟ ਕਰ ਦਿੱਤਾ। ਮੈਂ ਪੱਗ ਬਣਾਈ, ਮੈਨੂੰ ਗੁਰੂ ਕੇ ਸਿੰਘਾਂ ਨੇ ਦਸਤਾਰ ਦਿੱਤੀ ਤੇ ਮੇਰਾ ਸਿਰ ਵੀ ਇਸ ਦਸਤਾਰ ਅੱਗੇ ਝੁਕਦਾ ਹੈ। ਪੱਗ ਦੀ ਕੀਮਤ ਨੂੰ ਸਮਝੋ, ਇਹਦੇ ਤੋਂ ਵੱਧ ਮੈਂ ਨਾ ਕੁਛ ਕਹਿ ਸਕਦਾ। ਗੁਰਮੁਖੋ, ਇਸ ਤਰ੍ਹਾਂ ਤੋਂ ਮੇਰੇ ਪਾਤਸ਼ਾਹ ਨੇ ਐਲਾਨ ਕੀਤਾ, ਮੇਰੇ ਪਾਤਸ਼ਾਹ ਨੇ ਇੱਥੇ ਨਿਸ਼ਾਨ ਸਭ ਚਲਾਇਆ, ਰੱਬ ਦਾ ਨਿਸ਼ਾਨ। ਮੈਂ ਬੜਾ ਹੈਰਾਨ ਹੁੰਦਾ ਵੀ ਸ਼ਾਮ ਦੇ ਟਾਈਮ ਤੇ ਲੋਕ ਗੱਡੀਆਂ ਭਰ ਭਰ ਕੇ ਜਾਂਦੇ ਨੇ, ਇਹ ਝੰਡਾ ਲਹਿਣਾ ਲਹਿੰਦਾ ਵੇਖਣਾ ਅਟਾਰੀ। ਗੁਰੂ ਕਿਰਪਾ ਕਰੇ ਝੰਡਾ ਨਾ ਨੱਥੇ। ਝੰਡਾ ਲੈਣਾ ਬਦਨਸੀਬੀ ਹੈ, ਅਸੀਂ ਝੰਡਾ ਲਹਿੰਦਾ ਵੇਖਣ ਜਾਂਦੇ, ਗੱਡੀਆਂ ਤੇ ਝੰਡਾ ਲਹਿੰਦਾ ਵੇਖਣ ਜਾਂਦੇ ਹਾਂ, ਦੇਸ਼ਾਂ ਪ੍ਰਦੇਸ਼ਾਂ ਤੋਂ ਲੋਕ ਆਉਂਦੇ ਨੇ, ਝੰਡਾ ਲਹਿੰਦਾ ਨਹੀਂ ਵੇਖੀਦਾ, ਝੰਡਾ ਚੜ੍ਹਦਾ ਵੇਖੀਦਾ। ਚੜ੍ਹਦਾ ਝੰਡਾ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਤੇ ਲਹਿੰਦਾ ਝੰਡਾ ਜਿਹੜਾ ਉਹਦਾ ਭਿੰਦੀ ਕਲਾ ਦਾ ਪ੍ਰਤੀਕ ਹੈ। ਸ਼ਾਮ ਨੂੰ ਝੰਡੇ ਲਹਿ ਜਾਂਦੇ ਨੇ ਵੱਖ ਵੱਖ ਮੁਲਕਾਂ ਦੇ, ਲੇਕਿਨ ਅਕਾਲ ਤਖ਼ਤ ਦਾ ਝੰਡਾ ਲਾਉਣ ਵਾਲਾ ਕੋਈ ਮਾਈ ਦਾ ਲਾਲ ਜੰਮਿਆ ਨਹੀਂ। ਪਰ ਕੀ ਕਰੀਏ, ਜਿੱਥੇ ਰਾਮ ਦੀ ਗੱਲ ਉੱਥੇ ਰਾਵਣ ਦੀ ਗੱਲ ਵੀ ਨਾਲ ਆ ਜਾਂਦੀ ਹੈ, ਜਿੱਥੇ ਦੇਵਤਿਆਂ ਦੀ ਗੱਲ ਕਰਦੇ ਦੇਵਤਾਂ ਦੀ ਗੱਲ ਵੀ ਆ ਜਾਂਦੀ ਹੈ। ਇਸ ਅਕਾਲ ਤਖ਼ਤ ਦੇ ਝੰਡੇ ਨੂੰ ਲਾਉਣ ਲਈ ਗੁਰਮੁਖੋ ਪੰਜ ਵੇਰਾਂ ਆਏ ਤੇ ਮੈਨੂੰ ਗੁਰੂ ਰਾਮਦਾਸ ਦੇ ਕੈਲੰਡਰ ਦਾ ਪਤਾ ਨਹੀਂ ਚੱਲਦਾ ਵੀ ਉਹਨੇ ਕੈਲੰਡਰ 'ਚ ਟਿੱਕ ਮਾਰ ਕਿਵੇਂ ਕੀਤੀ ਹੈ। ਗੁਰੂ ਰਾਮਦਾਸ ਜੀ ਨੇ, ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ, ਜਦੋਂ ਪੂਰੇ 153 ਦਿਨ ਹੁੰਦੇ ਨੇ ਨਾ ਤੇ ਝੰਡੇ ਲਾਉਣ ਵਾਲੇ ਦੀ ਝੰਡੀਆਂ ਉੱਡ ਜਾਂਦੀਆਂ, ਝੰਡਾ ਫਿਰ ਵੀ ਝੂਲਦਾ। ਇਹ ਮੈਨੂੰ ਸਮਝ ਨਹੀਂ, ਮੈਂ ਕੇਵਲ ਤੇ ਕੇਵਲ ਜਿਹੜਾ ਇਤਿਹਾਸ ਵਿੱਚੋਂ ਪੜ੍ਹਿਆ ਵੀ ਜਿਹੜਾ ਝੰਡਾ ਲਾਉਣ ਲਈ ਆਉਂਦਾ ਨਾ ਇਸ ਅਕਾਲ ਤਖ਼ਤ ਸਾਹਿਬ ਦਾ, ਉਸ ਘਟਨਾ ਤੋਂ ਠੀਕ 153 ਦਿਨ ਬਾਅਦ ਜਿਹੜਾ ਝੰਡਾ ਲਾਉਣ ਵਾਲਾ ਉਹਦੀਆਂ ਝੰਡੀਆਂ ਉੱਡ ਜਾਂਦੀਆਂ ਤੇ ਝੰਡਾ ਫਿਰ ਵੀ ਝੂਲਦਾ। ਇਹ ਝੰਡੇ ਨੂੰ ਲਾਉਣ ਲਈ ਇੱਕ ਔਰਤ ਨੇ ਯਤਨ ਕੀਤਾ, ਜਿਹਦੇ ਵਡੇਰਿਆਂ ਨੇ ਕਦੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਜਾ ਕੇ ਹਾੜੇ ਕੱਢੇ ਸਨ। ਜਦੋਂ ਉਹਨਾਂ ਦੇ ਜਨੇਊ ਨੂੰ ਤੇ ਉਹਨਾਂ ਦੇ ਤਿਲਕ ਨੂੰ ਖਤਰਾ ਹੋਇਆ ਨਾ ਤੇ ਕਿਰਪਾ ਰਾਮ ਮਟਣ, ਉਸ ਲੋਕ ਅੱਡ ਦੀ ਭਾਸ਼ਾ ਦੇ ਮੁਤਾਬਕ ਉੱਥੋਂ ਦੀ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਸੀ, ਇਹ ਉਹ ਲਫ਼ਜ਼ ਅੰਗਰੇਜ਼ੀ ਦੇ ਉਦੋਂ ਇੰਨੇ ਸਨ, ਮੁਖੀ ਬਣ ਕੇ ਆਇਆ ਜਿਨ੍ਹਾਂ ਦੀ ਕੁੱਲ ਗਿਣਤੀ 516। ਉਹ ਆਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਚਰਨਾਂ 'ਚ ਆਏ ਤੇ ਮੇਰੇ ਕਲਗੀਧਰ ਬਾਪੂ ਨੇ ਆਖਿਆ ਜੀ ਇਹ ਪੰਡਿਤ ਕਿਉਂ ਰੋਂਦੇ ਨੇ। ਮੇਰੇ ਪਾਤਸ਼ਾਹ ਕਹਿਣ ਲੱਗੇ ਪੁੱਤਰ ਇਹਨਾਂ ਦੇ ਧਰਮ ਨੂੰ ਖਤਰਾ ਹੈ ਤੇ ਖਤਰਾ ਟਲੇਗਾ ਕਿਵੇਂ। ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿਣ ਲੱਗੇ ਵੀ ਜੇ ਕੋਈ ਮਹਾਂਪੁਰਸ਼ ਇਹਨਾਂ ਵਾਸਤੇ ਕੁਰਬਾਨੀ ਦੇ ਤੇ ਸਾਡੇ ਕਲਗੀਧਰ ਬਾਪੂ ਨੇ ਆਖਿਆ ਸੀ ਪਾਤਸ਼ਾਹ ਤੁਹਾਡੇ ਤੋਂ ਵੱਡਾ ਮਹਾਂਪੁਰਖ ਕੌਣ ਹੈ, ਜਿਨ੍ਹਾਂ ਵਾਸਤੇ ਸਾਡੇ ਗੁਰਦੇਵ ਨੇ ਆਪਣਾ ਸੀਸ ਵਾਰਿਆ, ਉਸ ਖਾਨਦਾਨ ਵਿੱਚ ਗੰਢਿਆਂ ਦੀ ਗਣੇਲ ਪੈਦਾ ਹੋਈ, ਉਹਨੂੰ ਇਸ ਝੰਡੇ ਨਾਲ ਐਲਰਜੀ ਹੋ ਗਈ, ਇਸ ਨਿਸ਼ਾਨ ਸਾਹਿਬ ਨਾਲ। ਨਿਸ਼ਾਨ ਸਾਹਿਬ ਤੋਂ ਭਾਵ ਸਾਹਿਬ ਦਾ ਨਿਸ਼ਾਨ, ਜਿਹਨੂੰ ਆਪਾਂ ਕਹਿੰਦੇ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਇਹ ਅਟਲ ਰਹਿਣਗੇ। ਚੰਦਰੀ ਨੇ ਕੀ ਕੀਤਾ, ਇੱਥੇ ਆਣ ਕੇ ਬੇਰਮਤੀ ਕੀਤੀ, ਇਹ ਝੰਡੇ ਨੂੰ ਨੀਵਾਂ ਕਰਨ ਦਾ ਯਤਨ ਕੀਤਾ। ਜਦੋਂ ਗੁਰੂ ਕੇ ਲਾਲ ਭਾਈ ਬੇਅੰਤ ਸਿੰਘ ਹਰੀ ਨਤਮਸਤਕ ਹੋਣ ਲਈ ਆਏ, ਕਿਉਂਕਿ ਗੁਰੂ ਕੇ ਸਿੱਖ ਦਾ ਜੀਵਨ ਗੁਰੂ ਕੇ ਚਰਨ ਹਨ, ਹੋ ਰਹੇ ਨਾ ਸੱਕਾਂ ਬਿਨ ਦੇਖੇ ਮੇਰੇ ਪ੍ਰੀਤਮਾ, ਮੈਂ ਨੀਰ ਵਹਿ ਵਹਿ ਚੱਲੇ ਜੀਓ। ਜਦੋਂ ਗੁਰੂ ਕੇ ਹੀਰਿਆਂ ਨੇ ਆਣ ਕੇ ਅਕਾਲ ਤਖ਼ਤ ਤੇ ਤੋਪਾਂ ਦੇ ਟੈਂਕਾਂ ਦੇ ਨਿਸ਼ਾਨ ਵੇਖੇ, ਰਹਿ ਨਾ ਸਕੇ ਤੇ ਭਾਈ ਬੇਅੰਤ ਸਿੰਘ ਨੇ ਗਲ ਵਿੱਚ ਪੱਲਾ ਪਾ ਕੇ ਬੇਨਤੀ ਕੀਤੀ, ਬਾਲਕਾ ਮੈਂ ਰਜਵਾੜਾ ਨਹੀਂ, ਮੈਂ ਮਾਇਆ ਭੇਟ ਕਰ ਸਕਾਂ, ਮੈਂ ਇੱਕ ਨਿਮਾਣਾ ਗੁਰਸਿੱਖ ਹਾਂ, ਤੇਰੇ ਚਰਨਾਂ ਦਾ ਦਾਸ, ਨਾ ਮੇਰੇ ਕੋਲ ਕਿਸੇ ਪ੍ਰਕਾਰ ਦੀ ਦੌਲਤ ਹੈ, ਹਾਂ ਤੂੰ ਮੇਰੇ ਤੇ ਕਰਮ ਕੀਤਾ ਜਿਹੜਾ ਸੀਸ, ਇਹ ਤੇਰੀ ਅਮਾਨਤ ਹੈ। ਨਾਲੇ ਅਰਦਾਸ ਕਰਦਾ ਹੈ, ਨਾਲੇ ਅੱਖਾਂ 'ਚ ਪਿਆਰ ਦਾ ਜਲ ਚੱਲਦਾ ਹੈ, ਕਹਿੰਦਾ ਬਾਪੂ ਇਹ ਕਾਗਜ਼ 'ਤੇ ਇੱਕ ਮੋਹਰ ਲੱਗ ਜੇ ਤੇ ਨੋਟ ਬਣ ਜਾਂਦਾ, ਡਾਲਰ ਬਣ ਜਾਂਦਾ, ਮੈਂ ਕੀ ਵੇਖ ਰਿਹਾ, میرے سیس تے تیریاں 15 مہراں لگیاں، ایک نہیں 15، پانچ پیارے صاحباناں نے میرے نیتراں چ امر دے پانچ چوڑے پائے، میرے سیس تے امر دے پانچ چوڑے پائے، میں اے تیریاں امر دیاں کٹاں پیتیاں۔ ایک بینتی کراں، میرے چینی طاقت نہیں، تو کدے بھائی بچتر سنگھ دی کنڈ تے مو ہاتھ رکھیا سی، اونے ہاتھی دا مقابلہ کیتا، جیڑا ہاتھوں مانجا رہ گیا دونوں چند مجیٹھیا او بھج گیا، اودا نام کوئی نوں لیندا، میرے تے میر کریں، میں کتے دونوں چند نہ بن جاں، جیویں بچتر سنگھ نے امر چھکیا سی تے اودی لاج رکھی سی نا، میرے تے کرم کریں، رحمت کریں کہ جنہاں نے تیرے اے جھنڈے دا اپمان کرن دا کوجہ یتن کیتا ہے انہاں دے نال خالصی بھاشا وچ نجٹھیا جائے۔ اے گرو کے سکھ نے ارداس کی تھی، بھائی بیانت سنگھ نے، بیاندار تھی بڑا مانا پا پڑھ دے جی دا انت ہی نہ ہوئے، بیاندار تھا ہے جی دا انت نہ ہوئے، تھی انت آکے موت ہے، جنہیں اپنا سیس گرو دے اگے ارداس کر لی، ارداس کی تھی اکال تک صاحب، او خاندان دی عورت جنہاں نے تن گرو تیغ بہادر پادشاہ مہاراج دے گھر وچ کدے آ کے بینتی کیتی سی، اودے اندر 14 دا قلعہ گڈیا گیا، کسی اگے سر نیواں نہیں کردی، ننگے سر والی عورت سامنے ویکھی تے جویں نلکے دیا تھلے والا حصہ ہوندا نے اون شیک کر دتے، اور اسی دن اس گرو کے لال نوں شہید کیتا گیا۔ اسی نمسکار کردے اس گرو کے سکھ نوں تے پادشاہ اگے بینتی کردے، پادشاہ جیڑی غیر تے رحمت بھائی بیانت سنگھ نوں دیتی او کدے سانوں وی بخش، ساڈے تے مہر کرنا بھائی بیانت سنگھ دی شہیدی تے بینتی کرنا باجاں والیا، ساڈے تے مہر کر، ساڈے من دی سوئی اکال تخت والے پاسے وال جاوے، اسی دلی ون نہ جھاکیے، دلی نے نہ سانوں کوئی دتا تے نہ کدے دینا ہے، نہ دلی نے کدے کچھ دتا ہے نہ دلی نے دینا ہے، ہاں دلی دا جدوں بھی موقع ملیا انہیں ساڈی پگ نوں ہاتھ لایا، تے پادشاہ اے پگ توں بخشی، ساڈی پگ دی رکھیا توں کری، تیرے چرنا چرداس بینتی ہے۔ ہن گرمکھو گرو کے ادب واسطے جیڑی سنتھیا چل رہی ہے، کیونکہ بھائی صاحب نے وہ انگ کڑھ لیا، جیڑی ایک پوڑی ہے ایدے اکھری ہر سرون کرو،
پوڑی جے پرب سالاہ اپنا،
جے گرمکھا ویگرو نو اپنا جان کے سبتو صلاح کرے تاں،
سو صبح پائے
ویگرو نو اپنا جان کے تے اودی سبتو صلاح کیتی، انہاں نو صبح ملی، مان ملی، آپاں بابا منی سنگھ نو اج چیتے کر دیا، آپاں بھائی صاحب بھائی گرداس جی نو اج چیتے کر دیا، آپاں بابا رفداس جی نو اج چیتے کردے ہاں، جنہاں نے ویگرو نو اپنا جان کر کے اودی سفتو صلاح کیتی، او صبح پوندے نے پھپدے نے چنگے لگدے ہن،
ہاں میں وچ ہاں دور کر،
جیویں گرمکھو دوائی کھائی دی تے روگ دور ہو جاندا نا، اسی پرکار سب تو بڑا روگ ہے بندے دے اندر ہومے دا، کام روگ میگل بس کینا، ہومے روگ منوک کو دینا۔ 84 لاکھ لوگوں میں سب تو ود سیکسی ہے ہاتھی، اور اسی پرکار دا منوک ہے یہ 84 لاکھ لوگوں میں سب تو ود ہنکاری ہے، ہومے روگ منوک کو دینا، تے میرے پادشاہ کہندے او منوک جیڑے ویگرو دی بندگی کردے سی، پنکتی پڑھتا
ہومے وچ ہاں دور کر،
ویگرو نو اپنا جان کر کے سفتو صلاح کیتی، انہاں دے اندروں میں دور ہو گئی،
سچ من وسائے،
میں تو ہردا خالی ہو گیا، تے سچا پرماتما دا نام ہردے وچ وس گیا، اسوا جنہ دے من وچ پرماتما دا نام وس گیا انہاں دے اندر ہنگتا نہیں رہندی،
سچ بانی گن اچرے،
جڑے گرو کے سکھ نے نا وہ سچی بانی نال جڑدے نے، کیونکہ اے بانی سچ دا انالیسز کردی ہے، سچ دا ذکر کردی ہے، سچ دی ویاکھیا کردی ہے، جنی بھی بانی گرمکھو اے اس گل دی ویاکھیا کردی، آد سچ، جگاد سچ، ہیپی سچ، نانک سی پی سچ،
سچا سکھ پائے،
اور اس کر کے انہاں نوں سدیوی سچے سکھ دی پراپت، سچا سکھ جڑا جڑے اپنے دنیاوی سکھ نے آپاں 4 دن موج کر لی، 10 ਮਹੀਨੇ ਮੌਜ ਕਰ ਲਈ ਪਰ ਟੈਂਪਰੇਰੀ ਹੈ, ਪਰ ਜਿਹੜਾ ਉਹ ਪਰਮ ਸੁੱਖ ਹੈ ਨਾ ਉਹ ਮੁੜ ਕੇ ਮੁੱਕਦਾ ਨਹੀਂ, ਭਾਵ ਆਤਮਾ ਆਨੰਦ ਨੂੰ ਪ੍ਰਾਪਤ ਕਰ ਲੈਂਦੇ ਹਨ।
ਮੇਲ ਪਿਆ ਚਿਰੀ ਵੇ ਸੁਣਿਆ,
ਗੁਰਮੁਖ ਆਪਾਂ ਕਿੰਨੇ ਜਨਮਾਂ ਦੇ ਵਿਛੜੇ ਹੋਏ, ਜਿਵੇਂ ਆਪਾਂ ਪੜ੍ਹਦੇ ਨੇ ਬਹੁਤ ਜਨਮ ਵਿਛੜੇ ਦੇ ਬਾਅਦ ਇਹ ਜਨਮ ਤੁਹਾਰੇ ਲੇਖੇ, ਪਰ ਇਹ ਗੱਲ ਕਦੋਂ ਬਣੇਗੀ ਤੂੰ ਅਰਦਾਸ ਕਰਾਂਗੇ, ਹਮ ਸਰ ਦੀਨ ਦਿਆਲ ਨਾ ਤੁਮ ਸਰ ਅਵ ਪਤਿਆਰ ਕਿਆ ਕੀਜੈ, ਬਚਨੀ ਤੋਰ ਮੋਰ ਮਨ ਮਾਨੇ ਜਨ ਕੋ ਪੂਰਨ ਦੀਜੈ, ਹਉ ਬਲ ਬਲ ਜਾਓ ਰਮਈਆ ਕਾਰਨੇ ਕਾਰਨ ਕਵਨ ਅਬੋਲ। ਜਦੋਂ ਇਹ ਬੇਨਤੀ ਕਰਾਂਗੇ ਨਾ ਫੇਰ ਗੱਲ ਬਣੇਗੀ। ਤੋ ਇੱਥੇ ਪਾਤਸ਼ਾਹ ਕਹਿੰਦੇ ਮੇਲ ਭਇਆ ਚਿਰੀ ਵਿਛੁਨਿਆ, ਜਿਹੜੀ ਜੀਵ ਆਤਮਾ ਪਤਾ ਨੀ ਕਿੰਨੇ ਚਿਰ ਤੋਂ ਪਰਮਾਤਮਾ ਦੇ ਨਾਲੋਂ ਵਿਛੜੀ ਹੈ, ਉਹ ਪਰਤਕ ਜੋਤ ਅਦਵੈਤਾਨੰਦ ਵਿੱਚ ਲੀਨ ਹੋ ਗਏ।
ਗੁਰ ਪੁਰਖ ਮਿਲਾਏ,
ਭਾਈ ਪੁਰਸ਼ਾਰਥ ਦੇਣ ਵਾਲਾ ਤੇ ਰੱਖਿਆ ਕਰਨ ਵਾਲਾ ਨਾ, ਉਸ ਪਰਮਾਤਮਾ ਦੇ ਨਾਮ ਦੀ ਬਦੌਲਤ ਇਹ ਜੀਵ ਉਹਦੇ ਵਿੱਚ ਅਭੇਦ ਹੋ ਗਿਆ।
ਮਨ ਮੈਲਾ ਇਵ ਸ਼ੁੱਧ ਹੈ,
ਮਨ ਹੈ ਤਾਂ ਅਸੀਂ ਮੈਲਾ, ਪਰ ਇਸ ਢੰਗ ਦੇ ਨਾਲ ਇਵ ਤੋਂ ਭਾਵ ਇਸ ਢੰਗ ਨਾਲ ਇਸ ਤਰੀਕੇ ਨਾਲ ਸ਼ੁੱਧ ਹੋ ਗਿਆ।
ਹਰ ਨਾਮ ਧਿਆਏ,
ਆਪਣੇ ਮਨ ਨੂੰ ਸ਼ੁੱਧ ਕਰ ਕਿਵੇਂ, ਜਿਹੜਾ ਹਰ ਥਾਂ ਤੇ ਵਿਆਪ ਉਸ ਇੱਕ ਪਰਮਾਤਮਾ ਦੇ ਨਾਮ ਵਾਲੇ ਪਾਸੇ ਆਪਣੀ ਬਿਰਤੀ ਨੂੰ ਜੋੜ, ਗੱਲ ਬਣ ਜਾਏਗੀ। ਸਤਿਗੁਰੂ ਪਾਤਸ਼ਾਹ ਸਾਡੇ ਸਾਰਿਆਂ ਤੇ ਰਹਿਮਤਾਂ ਕਰਨ। ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਕੁਟਾਨ ਕੁਟਾਨ ਧੰਨਵਾਦ, ਭੁੱਲਾਂ ਚੁੱਕਾਂ ਦੀ ਮੁਆਫੀ ਜੀ।
ਮੇਲ ਪਿਆ ਚਿਰੀ ਵੇ ਸੁਣਿਆ, ਗੁਰ ਪੁਰਖ ਮਿਲਾਏ, ਮਨ ਮੈਲਾ ਇਵ ਸੁੱਧ ਹੈ, ਹਰ ਨਾਮ ਧਿਆਏ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।